ਵੱਡਾ ਕੱਢਣਾ ਹੈ। ਸਤਨਾਮ ਧੰਨਵਾਖੇ ਗੁਰੂ ਸਾਹਿਬ ਕਮਰੀ ਬਿਦ ਹੋਤੀ ਮੇਰੇ ਸਤਿਗੁਰਾ ਜੋ ਕਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ ਨਾ ਖਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਜੋ ਵਿਸ਼ੇਸ਼ ਦੀਵਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਔਰ ਇਤਿਹਾਸਕ ਜੀਵਨ ਨੂੰ ਆਪਾਂ ਵਿਚਾਰ ਲਈ ਸਮਰਪਿਤ ਕੀਤੇ ਨੇ। ਹੁਣੇ ਹੀ ਆਪ ਜੀ ਸਨਮਾਨ ਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਗੁਰਮਤ ਵਿਚਾਰ ਔਰ ਕੀਰਤਨ ਸਰਵਣ ਕਰ ਰਹੇ ਸੀ। ਇੱਕ ਬੇਨਤੀ ਹੈ ਜੋ ਸੰਗਤ ਬਾਹਰ ਵੀ ਬੈਠੀ ਹੈ ਆਪਣੇ ਨਿਆਣਿਆਂ ਨੂੰ ਬੱਚਿਆਂ ਨੂੰ ਆਪਣੀ ਪਕੜ ਵਿੱਚ ਰੱਖੋ ਕਿਉਂਕਿ ਜੋ ਟਿਕਾ ਵਿੱਚ ਰਸ ਬਣਨਾ ਹੈ ਉਹ ਇਸ ਤਰ੍ਹਾਂ ਇਕਾਗਰਤਾ ਭੰਗ ਕਰਕੇ ਨਹੀਂ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਬਹ ਵਿਚਾਰ ਚੱਲ ਰਹੀ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਚੁੱਪ ਖਾਮੋਸ਼ੀ ਆਪਣੀ ਮੌਜ ਵਿੱਚ ਮਸਤ ਹੋ ਕੇ ਵਿਚਰਨਾ ਪਰਿਵਾਰ ਨੂੰ ਇਹ ਸੀ ਕਿ ਸ਼ਾਇਦ ਸਰੀਰ ਨੂੰ ਕੋਈ ਰੋਗ ਨਾ ਲੱਗ ਗਿਆ ਹੋਵੇ। ਵੈਦ ਹਰਦਾਸ ਆਇਆ, ਸਤਿਗੁਰੂ ਜੀ ਨੇ ਸੱਚਮੁੱਚ ਉਸ ਵੈਦ ਦੇ ਅੰਦਰ ਨੂੰ ਅਰੋਗਤਾ ਦੀ ਦਾਤ ਬਖਸ਼ ਦਿੱਤੀ। ਉਹ ਹਜ਼ੂਰ ਦੀ ਕਿਰਪਾ ਮਾਣ ਕੇ ਗਿਆ। ਕੁਛ ਦਿਨ ਫਿਰ ਪਰਿਵਾਰ, ਬਾਬਾ ਕਾਲੂ ਸਾਹਿਬ ਜੀ ਉਹਨਾਂ ਕੁਛ ਨਹੀਂ ਕਿਹਾ, ਆਪਣੀ ਮੌਜ ਵਿੱਚ ਹਜ਼ੂਰ ਨੇ ਵਿਚਰਨਾ। ਪਰ ਕੁਛ ਦਿਨਾਂ ਤੋਂ ਬਾਅਦ ਇੱਕ ਦਿਨ ਮਾਤਾ ਪਿਤਾ ਜੀ ਨੇ ਇਹ ਸ਼ਬਦ ਕਹਿ, ਪੁੱਤਰ ਦੇਖ ਤੂੰ ਵੱਡਾ ਹੋ ਰਿਹਾ ਹੈ, ਆਪਣੇ ਘਰ ਦੇ ਵਿੱਚ ਕੰਮ ਦੀ ਕੋਈ ਕਮੀ ਨਹੀਂ, ਕਿਤਨਾ ਚੰਗਾ ਹੋਵੇ, ਜਿਹੜਾ ਵੀ ਕੰਮ ਤੂੰ ਕਰਨਾ ਚਾਹੁੰਦਾ ਉਹ ਕੰਮ ਆਪਾਂ ਕਰਾ ਸਕਨੇ ਆ, ਪਰ ਕੁਛ ਨਾ ਕੁਛ ਉਦਮ ਜ਼ਰੂਰ ਕਰ, ਭਾਵੇਂ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਸੋਰਠ ਵਿੱਚ ਹੈ, ਪਰ ਆਪਾਂ ਹਜ਼ੂਰ ਬਾਬਾ ਜੀ ਦੇ ਅਮੋਲਕ ਬਚਨ ਤੇ ਵਿਚਾਰ ਕਰਨ ਦਾ ਯਤਨ ਕਰਨਾ ਹੈ। ਪੁੱਛਿਆ ਕਿਹੜਾ ਕੰਮ? ਕਹਿੰਦੇ ਇਸ ਉਮਰ ਵਿੱਚ ਕੋਈ ਬੱਚਾ ਕੋਈ ਨੌਜਵਾਨ ਖੇਤੀ ਕਰਦਾ, ਕੋਈ ਖੱਟੀ ਦੁਕਾਨ ਦੀ ਗੱਦੀ ਤੇ ਬੈਠਦਾ ਤੇ ਕੋਈ ਵਪਾਰ ਕਰਦਾ, ਕੋਈ ਨੌਕਰੀ ਕਰਨ ਤੁਰਿਆ ਹੋਇਆ। ਪੁੱਤਰ ਤੂੰ ਕੋਈ ਨਾ ਕੋਈ ਕਾਰ ਆਪਣੀ ਜ਼ਿੰਦਗੀ ਵਿੱਚ ਕਰ। ਹਜ਼ੂਰ ਕਿਰਪਾਲੂ ਜੀ ਨੇ ਉੱਥੇ ਕਿਹਾ, ਕਹਿਣ ਲੱਗੇ ਪਿਤਾ ਜੀ ਮੈਂ ਚਾਰਾਂ ਬਾਰੇ ਚੰਗੀ ਤਰ੍ਹਾਂ ਜਾਣਨਾ ਵਾਂ, ਅੱਜ ਤੱਕ ਇਹ ਸੰਸਾਰ ਦੇ ਲੋਕ ਕੇਵਲ ਬਾਹਰਮੁਖੀ ਕੰਮਾਂ ਵਿੱਚ ਤਾਂ ਦਿਨ ਰਾਤ ਪ੍ਰਵਿਰਤ ਨੇ, ਪਰ ਜਿੰਨੀ ਦੇਰ ਤੱਕ ਅੰਦਰ ਨਾਮ ਵਾਲਾ ਕਾਰਜ ਨਹੀਂ ਕਰਨਗੇ, ਰੁਖਾਨੀਅਤ ਦਾ ਕਾਰਜ ਨਹੀਂ ਕਰਨਗੇ, ਓਨੀ ਦੇਰ ਤੱਕ ਇਹ ਨਿਰੰਕਾਰ ਦੇ ਘਰ ਵਿੱਚ ਪ੍ਰਵਾਨ ਕਿਵੇਂ ਹੋਣਗੇ? ਕਹਿੰਦੇ ਨੇ ਮੈਂ ਖੇਤੀ ਵੀ ਬੀਜ ਰਿਹਾ, ਮੈਂ ਵਪਾਰ ਵੀ ਕਰ ਰਿਹਾ ਵਾਂ, ਮੈਂ ਚਾਕਰੀ ਵੀ ਕਰ ਰਿਹਾ ਵਾਂ, ਪਰ ਇਹੋ ਜੀ ਨਹੀਂ ਜਿਹੋ ਜੀ ਕੇਵਲ ਸੰਸਾਰ ਬਾਹਰਮੁਖੀ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਦਾ ਇੱਕ ਬਚਨ ਆਉਂਦਾ ਕਿ ਆਹਰ ਸਭ ਕਰਦਾ ਫਿਰੈ, ਕਿ ਹਰ ਬੰਦਾ ਕੋਈ ਨਾ ਕੋਈ ਉਦਮ ਸੰਸਾਰਕ ਪੱਧਰ ਤੇ ਕਰ ਰਿਹਾ ਹੈ, ਆਹਰ ਇੱਕ ਨਾ ਹੋਏ, ਦੁਨੀਆਂ ਦੇ ਕੰਮ ਧੰਦਿਆਂ ਵਿੱਚ ਹਰ ਕੋਈ ਪ੍ਰਵਿਰਤ ਹੈ, ਪਰ ਇੱਕ ਪਰਮਾਤਮਾ ਵਾਲੇ ਪਾਸੇ ਜੁੜਨ ਵਿੱਚ ਕੋਈ ਟਾਵਾਂ ਟਾਵਾਂ ਹੀ ਇਹ ਕੰਮ ਕਰਦਾ ਹੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ। ਜਿਸ ਕੰਮ ਰਾਹੀਂ ਇਸ ਸੰਸਾਰ ਦਾ ਭਲਾ ਹੋਣਾ, ਕੋਈ ਟਾਵਾਂ ਟਾਵਾਂ ਕਰੋੜਾਂ ਵਿੱਚੋਂ ਇੱਕ ਅੱਧਾ ਇਹ ਕੰਮ ਕਰਦਾ ਹੈ। ਹੁਣ ਇੱਥੇ ਇੱਕ ਬੇਨਤੀ ਹੈ ਕਿ ਕੀ ਗੁਰੂ ਦੇਵ ਹਜ਼ੂਰ ਬਾਹਰ ਦੀ ਕਿਰਤ ਤੋਂ ਇਨਕਾਰੀ ਨੇ? ਕੀ ਇਹ ਚਾਹੁੰਦੇ ਨੇ ਕਿ ਬਾਹਰ ਦੀ ਕਿਰਤ ਕੋਈ ਨਾ ਕਰੇ? ਧੰਨ ਗੁਰੂ ਨਾਨਕ ਸਾਹਿਬ ਤਾਂ ਖੁਦ ਆਪਣੀ ਰਸਨਾ ਵਿੱਚ ਇੱਕ ਬਚਨ ਉਚਾਰਦੇ ਨੇ ਤੇ ਜਿਹੜਾ ਅਸੀਂ ਪੜ੍ਹਨੇ ਆ, ਕਹਿੰਦੇ ਨੇ ਧਰਮ ਕਮਾ। ਯਾਦ ਰੱਖੋ, ਗੁਰੂ ਜੀ ਦੇ ਬਚਨ ਅਸੀਂ ਨਹੀਂ ਕਮਾ ਸਕੇ, ਗੱਲ ਵੱਖਰੀ, ਪਰ ਸਿਧਾਂਤ ਨੂੰ ਮੰਨਣਾ ਜ਼ਰੂਰੀ ਏ। ਧਰਮ ਕਮਾ, ਪਰ ਧਰਮ ਨੂੰ ਧੰਦਾ ਨਾ ਬਣ ਦੇ, ਧੰਦਾ ਕਰ, ਤੇਰੇ ਧੰਦੇ ਵਿੱਚੋਂ ਧਰਮ ਦੀ ਖੁਸ਼ਬੋ ਆਵੇ। ਤੂੰ ਕੀਰਤੀ ਕਰ, ਪਰ ਕੀਰਤੀ ਨੂੰ ਕਿਰਤ ਨਾ ਕੇਵਲ ਬਣ ਦੇਈਂ, ਯਾਦ ਰੱਖ ਤੇਰੀ ਕਿਰਤ ਵਿੱਚੋਂ ਪਰਮਾਤਮਾ ਦੀ ਕੀਰਤੀ ਦੀ ਮਹਿਕ ਆਵੇ। ਪਰ ਜਿਨ੍ਹਾਂ ਲੋਕਾਂ ਨੇ ਕਿਰਤ ਨਾ ਕੀਤੀ, ਉਹਨਾਂ ਨੂੰ ਵੀ ਹਜ਼ੂਰ ਨੇ ਸੁਚੇਤ ਕੀਤਾ ਤੇ ਯਾਦ ਰੱਖੋ ਜਿਹੜੇ ਕੱਲੀ ਕਿਰਤ ਕਰਦੇ ਰਹਿ ਕੀਰਤੀ ਨਾ ਕੀਤੀ ਉਹਨਾਂ ਨੂੰ ਵੀ ਸੁਚੇਤ ਕੀਤਾ ਤੇਰਾ ਅੱਗਾ ਜਾਂਦਾ ਪਿਆ ਹੈ। ਜਿਨ੍ਹਾਂ ਨੇ ਕਿਰਤ ਨਾ ਕੀਤੀ ਉਹਨਾਂ ਨੂੰ ਬਾਬਾ ਜੀ ਨੇ ਬਾਣੀ ਚ ਇੱਕ ਬਚਨ ਕਿਹਾ ਕਿ ਗਿਆਨ ਵਿਖੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ। ਗਿਆਨ ਤੋਂ ਸੱਖਣਾ ਬੰਦਾ ਪਰਮਾਤਮਾ ਦੇ ਗੀਤ ਗਾ ਰਿਹਾ ਹੈ। ਮੁੱਲਾਂ ਨੇ ਆਪਣੀ ਰੋਜ਼ੀ ਦੀ ਖਾਤਰ ਆਪਣੀ ਘਰ ਦੀ ਚਾਰ ਦੀਵਾਰੀ ਨੂੰ ਹੀ ਮਸਜਿਦ ਬਣਾ ਲਿਆ। ਗਿਆਨ ਵਿਖੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਮਖੱਟੂ ਹੋਏ ਕਹਿ ਕੰਨ ਪੜਾਏ। ਘਰ ਦੇ ਕੰਮ ਤੋਂ ਚੱਲੇ ਹੋਏ ਨੇ ਆਪਣੇ ਕੰਨ ਪੜਵਾਲੇ ਸਿੱਧ ਬਣ ਗਿਆ ਨਾਥ ਬਣ ਗਿਆ ਜੋਗੀ ਬਣ ਗਿਆ। ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਐ ਪਾਏ। ਜਿਹੜਾ ਗੁਰੂ ਪੀਰ ਸਦਾ ਕੇ ਲੋਕਾਂ ਦੇ ਦਰ ਤੇ ਮੰਗਦਾ ਪਿਆ ਭੁੱਲ ਕੇ ਵੀ ਉਹਦੇ ਪੈਰਾਂ ਵਿੱਚ ਕਦੀ ਜੁੜੀ ਨਾ। ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਐ ਪਾਏ। ਘਾਲ ਖਾਏ ਕਿਛ ਹੱਥੋਂ ਦੇ ਕਮਾਈ ਕਰੇ ਕਿਰਤ ਕਰੇ ਤੇ ਹੱਥੋਂ ਦੇਵੇ ਕੁਛ। ਘਾਲ ਕਮਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਹਾ ਪਛਾਣੈ ਸੇ ਪਰਮਾਤਮਾ ਦੇ ਘਰ ਦਾ ਰਾਹ ਉਹ ਸਮਝਦੇ ਨੇ। ਪਰ ਜਿਹੜੇ ਕੇਵਲ ਬਾਰਮੁਖੀ ਕਿਰਤ ਤੱਕ ਸੀਮਤ ਸਨ ਉਹਨਾਂ ਨੂੰ ਹਜ਼ੂਰ ਨੇ ਜੋ ਉਸ ਵੇਖੇ ਚਾਰ ਮੁੱਖ ਕਿੱਤੇ ਸਨ ਕਿ ਜ਼ਿਮੀਦਾਰਾ ਕਰਨਾ, ਦੁਕਾਨਦਾਰੀ ਖੇਰ ਕਰਨੀ, ਸੌਦਾਗਰੀ ਕਰਨ ਵਾਸਤੇ ਤੁਰਨਾ ਤੇ ਜਾਂ ਫਿਰ ਕਿਸੇ ਦੀ ਚਾਕਰੀ ਕਰਨੀ। ਮੇਰੇ ਸਤਿਗੁਰੂ ਨੇ ਕਿਰਤ ਨੂੰ ਨੰਦਿਆ ਨਹੀਂ। ਮੈਂ ਬੜੇ ਸਪਸ਼ਟ ਸ਼ਬਦ ਕਹਾਂ ਕਿ ਜੇਕਰ ਕੋਈ ਇਨਸਾਨ ਸਾਰਾ ਦਿਨ ਰਿਕਸ਼ਾ ਚਲਾ ਕੇ ਦਿਹਾੜੀ ਖਾ ਕਰਕੇ ਆਪਣਾ ਪੇਟ ਭਰਦਾ ਬਿਲਕੁਲ ਨਿੰਦਤ ਨਹੀਂ। ਪਰਮਾਤਮਾ ਦੀ ਕਿਰਪਾ ਨਾਲ ਉਹ ਕਿਰਤ ਕਰਕੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਰਿਹਾ। ਨਿੰਦਤ ਤਾਂ ਉਹ ਹੈ ਕਿ ਕਿਸੇ ਦਾ ਪਰਾਇਆ ਹੱਕ ਖੋਣਾ ਤੇ ਭਾਵੇਂ ਕੋਈ ਸੜਕ ਤੇ ਝਾੜੂ ਲਾ ਕੇ ਦਿਹਾੜੀ ਕਰ ਰਿਹਾ ਉਹ ਨਿੰਦਤ ਨਹੀਂ ਗੁਰਮਤ ਵਿੱਚ। ਪਰ ਸਤਿਗੁਰੂ ਨੇ ਜਿਹੜੇ ਕੇਵਲ ਬਾਹਰਮੁਖੀ ਕਿਰਤ ਵੱਲ ਸਨ ਉਹਨਾਂ ਨੂੰ ਚਾਰਾਂ ਨੂੰ ਆਤਮਕ ਜੀਵਨ ਕਮਾਣ ਦੀ ਇੱਕ ਸੇਧ ਬਖਸ਼ੀ। ਪਹਿਲੀ ਗੱਲ ਕੀਤੀ ਜ਼ਿਮੀਦਾਰ ਦੀ ਤੇ ਦੇਖੋ ਅਸੀਂ ਇੱਕ ਇੱਕ ਨੁਕਤਾ ਸਿਰਫ ਸੰਖੇਪ ਜਿਹਾ ਵਚਨ ਹੈ ਤੇ ਗੱਲ ਤੇ ਕਰਨੀ ਹੈ ਹਜ਼ੂਰ ਦੇ ਖਰੇ ਸੌਦੇ ਦੀ, ਸੱਚੇ ਸੌਦੇ ਦੀ। ਪਰ ਇਹ ਇੱਕ ਜ਼ਰੂਰੀ ਸੀ ਵਿੱਚ ਸਬਜੈਕਟ ਸੰਖੇਪ ਜਿਹਾ। ਹਜ਼ੂਰ ਨੇ ਕਿਹਾ ਇੱਕ ਜ਼ਿਮੀਦਾਰ ਇੰਨਾ ਉਦਮੀ ਹੈ ਕਿ ਜਦੋਂ ਜ਼ਮੀਨ ਵੱਤਰ ਤੇ ਆਈ ਹੋਵੇ ਉਹ ਆਪਣੇ ਰਿਸ਼ਤੇਦਾਰਾਂ ਦੇ ਕਾਜ ਵਿਆਹਾਂ ਤੇ ਵੀ ਨਹੀਂ ਜਾਂਦਾ। ਜਦੋਂ ਜ਼ਮੀਨ ਬੀਜਣ ਦਾ ਵੇਲਾ ਹੋਵੇ ਉਹ ਕਈ ਵਾਰੀ ਇਹ ਸ਼ਬਦ ਕਹਿ ਦਿੰਦਾ ਹੈ ਕਿ ਨਹੀਂ, ਮੇਰੀ ਪੈਲੀ ਵੱਤਰ ਤੇ ਆਈ ਏ, ਮੈਂ ਵਿਆਹ ਵਿੱਚ ਨਹੀਂ ਜਾ ਸਕਦਾ, ਮੈਂ ਮਰਨੇ ਪਰਨੇ ਵਿੱਚ ਨਹੀਂ ਜਾ ਸਕਦਾ। ਜ਼ਿਮੀਦਾਰਾਂ ਵਿੱਚ ਤਾਂ ਇੱਕ ਕਹਾਵਤ ਹੈ ਕਿ ਮਾਈ ਮਰੀ ਕਹਿਣ ਲੱਗੇ ਚਾਰ ਦਿਨ ਨੂੰ ਸੰਦੂਕ ਚ ਪਾਓ, ਪਹਿਲਾਂ ਵੱਤਰ ਦੱਬ ਕੇ ਬੀਜ ਪਾ ਲਈਏ ਫਿਰ ਮਰਨਾ ਸਾਂਭਲਾ। ਇਹਦਾ ਮਤਲਬ ਉਹਨੇ ਕਿਰਤ ਨੂੰ ਬਹੁਤ ਅੱਗੇ ਰੱਖਿਆ। ਕਹਿਣ ਲੱਗੇ ਇੰਨਾ ਉਦਮੀ ਏ ਕਿ ਰਿਸ਼ਤੇ ਵੀ ਆਪਣੇ ਦੂਰ ਕਰ ਬੈਠਦਾ ਪਰ ਆਪਣੀ ਜ਼ਮੀਨ ਵਿੱਚ ਬੀਜ ਪਾਣਾ ਨਹੀਂ ਭੁੱਲਦਾ। ਲੋਕ ਪ੍ਰਭਾਤ ਵੇਲੇ ਸੁੱਤੇ ਨੇ ਤੇ ਜ਼ਿਮੀਦਾਰ ਨੇ ਲੋਕਾਂ ਦੇ ਸੁੱਤਿਆਂ ਆਪਣਾ ਖਲ ਜੋੜਿਆ ਤੇ ਜਦੋਂ ਸੂਰਜ ਦੀਆਂ ਕਿਰਨਾਂ ਜ਼ਮੀਨ ਤੇ ਪਈਆਂ ਤੇ ਜ਼ਿਮੀਦਾਰ ਬੀਜ ਪਾ ਕੇ ਸੁਹਾਗਾ ਫੇਰ ਕੇ ਵਾਪਸ ਤੁਰਿਆ ਆਉਂਦਾ ਹੈ। ਦੂਸਰੇ ਦਿਨ ਗਿਆ ਉਹਨੇ ਖੇਤ ਦੇ ਚਾਰ ਚੁਫੇਰੇ ਵਾੜ ਕਰ ਦਿੱਤੀ ਤੇ 6 ਮਹੀਨਿਆਂ ਬਾਅਦ ਉਹਦਾ ਬੋਲ ਉਹਦੇ ਦਾਣਿਆਂ ਦਾ ਢੇਰ ਪੈਦਾ ਹੋ ਗਿਆ ਤੇ ਵੇਖ ਕੇ ਪ੍ਰਸੰਨ ਹੋਇਆ। ਹਜ਼ੂਰ ਨੇ ਕਿਹਾ ਉਹ ਜ਼ਿਮੀਦਾਰਾ ਜੇ ਬੀਜ ਪਾਣ ਵੇਲੇ ਸੁਚੇਤ ਸੈਂ ਤੇ ਅੱਜ ਬੋਲ ਜੰਮੇ ਨੇ ਕਿਤਨਾ ਚੰਗਾ ਹੋਵੇ, ਬਾਹਰ ਦੀ ਖੇਤੀ ਨਾਲ ਤੂੰ ਆਪਣੀ ਆਤਮਕ ਖੇਤੀ ਦਾ ਬੀਜ ਵੀ ਬੀਜ ਲੈ। ਉਥੇ ਗੁਰੂ ਜੀ ਨੇ ਭਾਵੇਂ ਮਾਪਿਆਂ ਨੂੰ ਇਹ ਸ਼ਬਦ ਕਹੇ, ਕਹਿਣ ਲੱਗੇ ਮਨ ਖਾਲੀ ਕਿਰਸਾਣੀ ਕਰਨੀ, ਮਨ ਨੂੰ ਖਾਲੀ ਦੀ ਤਰ੍ਹਾਂ ਉਦਮੀ ਬਣਾ। ਖਾਲੀ ਦਰ ਤੇ ਜਿਹੜਾ ਖਲ ਬੰਦ ਹੈ ਬੜਾ ਉਦਮ ਹੈ ਉਹਦੇ ਕੋਲ। ਪ੍ਰਭਾਤ ਵੇਲੇ ਸਭ ਤੋਂ ਪਹਿਲਾਂ ਖਾਲੀ ਉੱਠ ਬੈਠਦਾ, ਅੱਧੀ ਰਾਤ ਆਪਣੇ ਪਸ਼ੂਆਂ ਨੂੰ ਪੱਠੇ ਕੱਖ ਪਾ ਦਿੰਦਾ ਸੀ ਕਿ ਸਵੇਰੇ ਇਹਨਾਂ ਰਾਹੀਂ ਜ਼ਮੀਨ ਵਾਹਣੀ ਹੈ। ਮਨ ਨੂੰ ਖਾਲੀ ਦੀ ਤਰ੍ਹਾਂ ਉਦਮੀ ਬਣਾ, ਜਦੋਂ ਲੋਕ ਪ੍ਰਭਾਤ ਵੇਲੇ ਸੁੱਤੇ ਹੋਣ ਤੂੰ ਪ੍ਰਭਾਤ ਵੇਲੇ ਉੱਠ ਕੇ ਅੰਦਰ ਦੀ ਖੇਤੀ ਦਾ ਬੀਜ ਬੀਜ ਲੈ। ਮਨ ਖਾਲੀ ਕਿਰਸਾਣੀ ਕਰਨੀ, ਕਰਨੀ ਦਾ ਅਰਥ ਹੈ ਉੱਚਾ ਆਚਰਣ, ਜਿਹੜਾ ਕਿਰਸਾਣੀ ਦਾ ਕੰਮ ਹੈ ਇਹ ਆਚਰਣ ਆਪਣਾ ਉੱਚਾ ਬਣਾ। ਮਨ ਖਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ, ਭਾਈ ਮਿਹਨਤ ਦਾ ਪਾਣੀ ਲਾ ਇਸ ਖੇਤ ਵਿੱਚ, ਤਨ ਖੇਤ ਸਰੀਰ ਨੂੰ ਖੇਤ ਬਣਾ ਲੈ। ਮਨ ਖਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਵਾਹ ਜ਼ਰੂਰ ਪਰ ਨਾਮ ਤਾਂ ਬੀਜ ਬੀਜੀ। ਫਿਰ ਅਗਲਾ ਬਚਨ, ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਆ ਤਿੰਨ ਗੱਲਾਂ ਬੜੀਆਂ ਸਮਝਣ ਵਾਲੀਆਂ ਜੇ ਗੁਰਮੁਖੋ। ਹਾਲੀ ਦੀ ਤਰ੍ਹਾਂ ਲੋਕ ਉੱਦਮੀ ਵੀ ਬਹੁਤ ਮਿਲਦੇ ਨੇ, ਉੱਚੇ ਆਚਰਣ ਨੂੰ ਕਿਰਸਾਣੀ ਦਾ ਕੰਮ ਵੀ ਲੋਕ ਬਣਾਉਂਦੇ ਨੇ। ਯਾਦ ਰੱਖੋ ਤਨ ਨੂੰ ਖੇਤ ਦੀ ਤਰ੍ਹਾਂ ਵਾਹਦੇ ਵੀ ਨੇ। ਪਰ ਆ ਤਿੰਨ ਅਗਲੇ ਜਿਹੜੇ ਬਚਨ ਨੇ ਬਾਬੇ ਗੁਰੂ ਨਾਨਕ ਸਾਹਿਬ ਦੇ ਪੱਲੇ ਬੰਨਣ ਵਾਲੇ ਕਿ ਇਸ ਖੇਤ ਵਿੱਚ ਨਾਮ ਦਾ ਬੀਜ ਬੀਜੀ। ਜੇ ਮੰਨ ਲਿਆ ਜਾਏ ਤੂੰ ਸਵੇਰੇ ਉੱਠ ਵੀ ਪੈਂਦਾ, ਤੇਰਾ ਆਚਰਣ ਵੀ ਉੱਚਾ ਹੈ, ਤੇਰੀ ਕਿਰਤ ਵੀ ਸੁੱਚੀ ਏ, ਤੂੰ ਸਭ ਨਾਲ ਮਿੱਠਾ ਵੀ ਬੋਲਣਾ, ਤੇ ਫਿਰ ਉਸ ਜ਼ਿਮੀਦਾਰ ਦੀ ਤਰ੍ਹਾਂ ਜਿਹੜਾ ਖੇਤ ਤਾਂ ਰੋਜ਼ ਵਾਹ ਕੇ ਆਉਂਦਾ ਹੈ ਪਰ ਬੀਜ ਪਾਉਣ ਦਾ ਚੇਤਾ ਭੁੱਲ ਗਿਆ। ਬਾਹਰ ਦੇ ਸਾਰੇ ਗੁਣ ਤਾਂ ਚੰਗੇ ਨੇ ਜੇ ਸਰੀਰ ਵਿੱਚ ਪਰਮਾਤਮਾ ਦੇ ਨਾਮ ਦਾ ਬੀਜ ਬੀਜੇ, ਨਾਮ ਤੋਂ ਬਿਨਾਂ ਨਹੀਂ ਭੁਲਕੇ। ਜਦੋਂ ਫਿਰ ਬੀਜ ਬੀਜਿਆ ਜਾਏ ਉਹਨੂੰ ਉੱਪਰ ਨੰਗਿਆ ਨਹੀਂ ਕਦੀ ਛੱਡਦੇ। ਜਿਸ ਜ਼ਿਮੀਦਾਰ ਨੇ ਬੀਜ ਬੀਜਿਆ, ਬੀਜਣ ਤੋਂ ਬਾਅਦ ਸੁਹਾਗਾ ਫੇਰਦਾ, ਉਹਦੇ ਉੱਤੇ ਮਿੱਟੀ ਪਾ ਦਿੰਦਾ, ਇਹਦਾ ਭਾਵ ਕੀ ਸੀ ਕਿ ਨਾਮ ਬੀਜ ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਫੇਰ, ਨਾਮ ਦਾ ਬੀਜ ਬੀਜ ਤੇ ਲੋਕਾਂ ਵਿੱਚ ਮਤ ਵਿਖਾਵਾ ਕਰ ਕਿ ਆਖਰ ਦੇਖੋ ਮੈਂ ਸਾਲ ਵਿੱਚ ਇੰਨੇ ਸਾਲ ਜਪ ਤਪ ਕੀਤਾ। ਮਤ ਇਸ਼ਤਿਹਾਰਬਾਜ਼ੀ ਕਰਕੇ ਕਹਿ ਕਿ ਮੈਂ ਇੰਨਾ ਵੱਡਾ ਜਪ ਤਪ ਕਮਾਈ ਪਿਆ ਕਰਨਾ ਵਾ, ਭਲਿਆ ਜਿਨ੍ਹਾਂ ਦੇ ਬੀਜ ਉੱਤੇ ਰਹਿ ਜਾਣ ਜਾਂ ਸੁੱਕ ਜਾਂਦੇ ਨੇ ਜਾਂ ਪੰਛੀ ਖਾ ਜਾਂਦੇ ਨੇ, ਨਾਮ ਦਾ ਬੀਜ ਬੀਜ ਪਰ ਸੰਤੋਖ ਦਾ ਸੁਹਾਗਾ ਫੇਰ ਕੇ ਲੁਕਾ ਦੇ, ਦੱਸਣ ਦੀ ਲੋੜ ਨਹੀਂ। ਜਿੱਦਣ ਫਸਲ ਪੱਕੇਗੀ ਸਾਰੇ ਪਿੰਡ ਨੂੰ ਪਤਾ ਲੱਗ ਜਾਣਾ, ਬੀਜ ਨਾ ਦਿਖਾ। ਧਿਆਨ ਦਿਆ ਜਿਸ ਗੱਲ ਵੱਲ, ਕਿਉਂਕਿ ਰੁਖਾਨੀਅਤ ਦੀ ਕਮਾਈ, ਭਾਈ ਸਾਹਿਬ ਨੇ ਇੱਕ ਬਚਨ ਕਿਹਾ ਸੀ, ਭਾਵੇਂ ਉਹ ਸਾਡੇ ਗ੍ਰਿਸਤੀਆਂ ਨਾਲ ਸੰਬੰਧਿਤ ਹੈ। ਕਹਿਣ ਲੱਗੇ ਭਾਈ ਸੱਜਣੋ ਕਿ ਇਸਤਰੀ ਮਰਦ ਪਤੀ ਤੇ ਪਤਨੀ ਦੇ ਸੁਮੇਲ ਦਾ ਕਿਸੇ ਨੂੰ ਘਰ ਵਿੱਚ ਪਤਾ ਨਹੀਂ, ਪਰ ਕਿੰਨੀ ਕੁ ਦੇਰ ਲੁਕਾ। ਜਿਸ ਦਿਨ ਕੁੱਖ ਵਿੱਚੋਂ ਸੰਤਾਨ ਜਨਮ ਲਏਗੀ ਕੱਲੇ ਘਰ ਦੇ ਨਹੀਂ ਪੂਰੇ ਪਿੰਡ ਨੂੰ ਪਤਾ ਲੱਗ ਜਾਣਾ ਹੈ ਕਿ ਇਹਨਾਂ ਦਾ ਸੁਮੇਲ ਹੋਇਆ ਸੀ। ਸੁਮੇਲ ਵਿਖਾਵਾ ਨਹੀਂ, ਸੁਮੇਲ ਪੜਦਾ ਹੈ ਪਰ ਜਿਸ ਦਿਨ ਫਲ ਲੱਗਦਾ ਉਦਨ ਲੁਕਾ ਵੀ ਕੋਈ ਨਹੀਂ ਸਕਦਾ, ਸਭ ਨੂੰ ਪਤਾ ਲੱਗ ਜਾਂਦਾ। ਹਜ਼ੂਰ ਨੇ ਕਿਹਾ ਨਾਮ ਦਾ ਬੀਜ ਬੀਜ ਤੇ ਸੰਤੋਖ ਦਾ ਸੁਹਾਗਾ ਫੇਰ ਦੇ। ਦੂਸਰੀ ਬੇਨਤੀ ਤੇ ਹੋਰ ਕਿ ਸੰਤੋਖ ਦਾ ਸੁਹਾਗੇ ਤੋਂ ਭਾਵ ਕਿ ਕਾਹਲਾ ਨਾ ਪਏ, ਉਤਾਵਲਾ ਨਾ ਹੋ ਕਿ ਮੈਂ ਇੰਨਾ ਜਪਿਆ ਤੇ ਮੇਰੇ ਨਾਲ ਕੁਝ ਨਹੀਂ ਬਣਿਆ, ਤੂੰ ਕੀ ਬਣਾਉਣਾ ਚਾਹੁੰਦਾ। ਜ਼ਿਮੀਦਾਰ ਦਾ ਕੰਮ ਏ ਸਿਰਫ ਬੀਜ ਬੀਜਣਾ ਤੇ ਉੱਤੇ ਸੁਹਾਗਾ ਫੇਰ ਦੇਣਾ। ਚੇਤੇ ਰੱਖ ਜੇ ਸੰਤੋਖ ਰੱਖੇਗਾ ਤੇ ਪਰਦੇ ਪਾੜ ਕੇ ਵੀ ਉਹ ਬੀਜ ਧਰਤੀ ਤੋਂ ਬਾਹਰ ਆ ਜਾਏਗਾ, ਕਿਉਂਕਿ ਜ਼ਮੀਨ ਵਿੱਚੋਂ ਨਿਕਲਦਾ ਹੈ ਬੀਜ। ਨਾਮ ਬੀਜ ਸੰਤੋਖ ਸੁਹਾਗਾ ਤੇ ਤੀਸਰਾ ਬਚਨ ਕਿਹੋ ਨੇ, ਕਹਿਣ ਲੱਗੇ ਕਿ ਕੰਮ ਕਰ ਕਿ ਆਪਣੇ ਖੇਤ ਦੇ ਚਾਰ ਚੁਫੇਰੇ ਜ਼ਮੀਦਾਰ ਤਾਂ ਸੂਲਾਂ ਲਾਉਂਦਾ ਪਰ ਨਾਮ ਦੀ ਖੇਤੀ ਦੇ ਦੁਆਲੇ ਸੂਲਾਂ ਨਹੀਂ। ਜ਼ਿਮੀਦਾਰ ਮੋੜੇ ਲਾਂਦਾ, ਕੰਢੇ ਲਾਂਦਾ ਕਿ ਇਸ ਕਰਕੇ ਕਿ ਮੇਰੇ ਖੇਤ ਨੂੰ ਕੋਈ ਉਜਾੜ ਨਾ ਜਾਏ। ਭਾਈ ਸਿੱਖੋ, ਨਾਮ ਦੀ ਖੇਤੀ ਬੀਜਣ ਵਾਲਿਓ, ਇਹਦੇ ਚਾਰ ਚੁਫੇੜੇ ਨਿਮਰਤਾ ਦੀ ਵਾੜ ਲਾਇਓ। ਜਿਹੜਾ ਗਰੀਬੀ ਦਾ ਵੇਸ ਰੱਖੇਗਾ ਉਹਦੀ ਰੁਖਾਨੀਅਤ ਦੀ ਖੇਤੀ ਕਦੀ ਵੀ ਉਜੜੇਗੀ। ਹੰਕਾਰ ਦੀਆਂ ਸੂਲਾਂ ਉਜਾੜਨਗੀਆਂ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਭਾਓ ਕਰਮ ਕਰ ਜਮਸੀ। ਦੇਖ ਫਿਰ ਭਾਵਨਾ ਵਾਲੇ ਕਰਮ, ਸ਼ਰਧਾ ਵਾਲੇ ਕਰਮ, ਭਾਓ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ। ਤੇ ਪਿਤਾ ਜੀ ਨੂੰ ਕਹਿਣ ਲੱਗੇ ਬਾਪੂ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਏ, ਜੋ ਕੁਝ ਤੁਸੀਂ ਇਕੱਠਾ ਕਰਨ ਲਈ ਕਹਿੰਦੇ ਹੋ ਕਿ ਆਪਣੇ ਤੋਂ ਵੱਡੇ ਨਾਲ ਲੈ ਗਏ। ਉਹਨਾਂ ਕਿਹਾ ਪੁੱਤਰ, ਅਸੀਂ ਖੇਤੀ ਦੀ ਗੱਲ ਕਹੀ ਤੇ ਤੂੰ ਇਹਦੇ ਅਰਥ ਹੋਰ ਚਾ ਦੱਸ ਦਿੱਤੇ, ਪਰ ਚੱਲ ਕੋਈ ਨੀ, ਖੱਤਰੀਆਂ ਦਾ ਪੁੱਤਰ ਖੈ ਸ਼ਬਦ ਸਨ, ਹੱਟੀ ਪਾ ਦਿੰਦੇ ਹਾਂ, ਦੁਕਾਨਦਾਰੀ ਕਰ ਲੈ। ਕਹਿਣ ਲੱਗੇ ਪਿਤਾ ਜੀ, ਆਪਾਂ ਤਾਂ ਆਪਣੀ ਉਮਰ ਨੂੰ ਹੀ ਦੁਕਾਨ ਬਣਾ ਲਿਆ, ਆਪਾਂ ਤਾਂ ਆਪਣੇ ਤਨ ਨੂੰ ਦੁਕਾਨ ਬਣਾ ਲਿਆ। ਕਿਵੇਂ ਜੀ? ਉੱਥੇ ਅਗਲਾ ਪਤਾ ਹੈ ਖਾਨ ਹੱਟ ਕਰ ਆਰ ਜਾ। ਖਾਨ ਦਾ ਅੱਖਰੀ ਅਰਥ ਵੈਸੇ ਹੁੰਦਾ ਹੈ ਖਾਣੀ, ਘਾਟਾ ਪੈਣਾ। ਇਹਦਾ ਅਰਥ ਜਿਹੜੀ ਉਮਰ ਦੇ ਸਵਾਸ ਘਟਦੇ ਪਏ ਨੇ, ਮੈਂ ਘਟਦੀ ਕੋਈ ਉਮਰ ਨੂੰ ਹੱਟੀ ਬਣਾ ਲਿਆ, ਮੇਰੀ ਉਮਰ ਹੀ ਹੱਟੀ ਹੈ। ਹਾਣ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ। ਇਸ ਉਮਰ ਦੇ ਜਿੰਨੇ ਵੀ ਦਿਨ ਮੇਰੇ ਕੋਲ ਨੇ, ਮੈਂ ਸੱਚੇ ਨਾਮ ਦਾ ਵਿੱਚ ਸੌਦਾ ਪਾਇਆ, ਵੱਥ ਪਾਈਏ। ਖਾਣ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ। ਮੈਂ ਆਪਣੀ ਸੁਰਤ ਨੂੰ, ਆਪਣੇ ਵਿਚਾਰ ਨੂੰ, ਭਾਂਡ ਸਾਲ ਦਾ ਅਰਥ ਹੈ ਕਿ ਇੱਕ ਭਾਂਡਿਆਂ ਦੀ ਕਤਾਰ ਬਣਾਇਆ, ਤਿਸ ਵਿੱਚ ਤਿਸ ਨੂੰ ਰੱਖ ਤੇ ਨਾਮ ਦਾ ਪਦਾਰਥ ਮੈਂ ਆਪਣੀ ਸੁਰਤ ਵਿੱਚ ਟਿਕਾ ਲਿਆ ਹੈ। ਜਿਵੇਂ ਦੁਕਾਨ ਤੇ ਬੈਠਾ ਵੀਰ, ਤੁਸੀਂ ਦੁਕਾਨ ਕਰਨ ਵਾਲੇ ਸਾਰੇ ਜਾਣਦੇ ਹੋ, ਆਪਾਂ ਸੜਕ ਵੱਲ ਦੇਖਦੇ ਹਾਂ, ਹਰ ਲੰਘਦੇ ਕੋਈ ਬੰਦੇ ਵੱਲ ਸਾਡਾ ਧਿਆਨ ਜਾਂਦਾ ਕਿ ਸ਼ਾਇਦ ਮੇਰਾ ਗ੍ਰਾਹਕ ਹੋਵੇ। ਇਹ ਗੱਲ ਵੱਖਰੀ, ਉਹ ਦੁਕਾਨ ਤੋਂ ਅੱਗੇ ਚਲਾ ਜਾਏ, ਪਰ ਜ਼ਿਹਨ ਵਿੱਚ ਤਾਂ ਗੱਲ ਹੈ ਕਿ ਜਿਹੜਾ ਆ ਰਿਹਾ ਹੋ ਸਕਦਾ ਮੇਰਾ ਗਾਹਕ ਹੋਵੇ। ਕਹਿਣ ਲੱਗੇ, ਜਿਵੇਂ ਭਾਈ ਦੁਕਾਨ ਦੀ ਗੱਦੀ ਤੇ ਬੈਠਾ ਹੋਇਆ ਤੂੰ ਲੰਘਦੇ ਹੋਏ ਲੋਕਾਂ ਵੱਲ ਦੇਖ ਕੇ ਉਹਨਾਂ ਵਿੱਚੋਂ ਪਹਿਚਾਨਣਾ ਮੇਰਾ ਗ੍ਰਾਹਕ, ਇਸੇ ਤਰ੍ਹਾਂ ਇਹ ਅੰਦਰ ਦੀ ਦੁਕਾਨ ਕਰਨ ਵਾਲਿਆ ਗੁਰਮੁਖਾਂ ਦੀ ਇੰਤਜ਼ਾਰ ਕਰ, ਉਹਨਾਂ ਦੀ ਸੰਗਤ ਕਰ। ਪਰ ਜਿਸ ਦਿਨ ਕੋਈ ਵਣਜਾਰਾ ਤੇਰੀ ਜੀਵਨ ਦੀ ਖੱਟੀ ਵਿੱਚ ਆ ਗਿਆ, ਸੱਚ ਜਾਣੀ ਉਹ ਲਾਹਾ ਮਿਲੇਗਾ ਕਿ ਜਿਸ ਦਾ ਤੋਟਾ ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ। ਸ਼ਬਦ ਕਹੇ ਹਾਣ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਵਣ ਜਾ ਰਿਹਾ ਸਿਓ ਵਣਜ ਕਰ, ਲੈ ਲਾਹਾ ਮਨ ਖਸ। ਤੀਸਰਾ ਉਹਨਾਂ ਬਚਨ ਕਿਹਾ ਸੀ ਵਪਾਰ ਲਈ, ਕਿਉਂਕਿ ਅੱਜ ਵੀ ਸੌਦੇ ਦੀ ਗੱਲ ਆਪਾਂ ਕਰਨੀ ਹੈ। ਹਜ਼ੂਰ ਨੇ ਕਿਹਾ ਮੈਂ ਵਪਾਰ ਵੀ ਕਰਨਾ ਪਿਆ ਵਾਂ। ਪੁਰਾਤਨ ਸਮੇਂ ਲੋਕ ਘੋੜਿਆਂ ਤੇ ਵਪਾਰ ਕਰਨ ਜਾਂਦੇ ਸਨ। ਕਹਿੰਦੇ ਨੇ ਮੈਂ ਸ਼ਾਸਤਰ ਜਿਹੜੇ ਧਰਮ ਗ੍ਰੰਥ ਦਾ ਸੁੱਚਾ ਉਪਦੇਸ਼ ਹੈ ਉਹਨਾਂ ਦੀ ਮੈਂ ਸੌਦਾਗਰੀ ਕਰਨ ਲੱਗਾ ਵਾਂ। ਸੱਚੇ ਆਚਰਣ ਦਾ ਮੈਂ ਘੋੜਾ ਬਣਾਇਆ। ਲੋਕ ਆਪਣੀਆਂ ਵਾਂਸਲੀਆਂ ਵਿੱਚ ਰੁਪਈਏ ਲੈ ਕੇ ਜਾਂਦੇ ਨੇ, ਮੈਂ ਚੰਗਿਆਈਆਂ ਦਾ ਖਰਚਾ ਲਿਆ ਤੇ ਮੈਂ ਕੱਲ ਦੀ ਗੱਲ ਹੀ ਨਹੀਂ ਕਰਦਾ। ਮੈਂ ਕਹਿੰਦਾ ਜੇ ਵਪਾਰ ਕਰਨਾ ਜੇ ਤੇ ਹੁਣੇ ਸ਼ੁਰੂ ਕਰੋ, ਕਿਉਂਕਿ ਕੱਲ ਤਾਂ ਹਮੇਸ਼ਾ ਕਾਲ ਬਣ ਕੇ ਆਇਆ ਹੈ। ਗੁਰੂ ਜੀ ਨੇ ਵਪਾਰ ਦੀ ਗੱਲ ਕੀਤੀ ਤੇ ਸ਼ਬਦ ਕਿਹਾ ਸੁਣ ਸ਼ਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ, ਮਤ ਮਨ ਜਾਣੈ ਕੱਲ, ਨਿਰੰਕਾਰ ਕੇ ਦੇਸ਼ ਜਾਹੇ ਤਾਂ ਸੁਖ ਲਹਿ ਮਹੱਲ। ਤੂੰ ਅੱਜ ਸ਼ੁਰੂ ਕਰ ਦੇ ਵਪਾਰ ਕਰਨ ਵਾਲਿਆ, ਪਰਮਾਤਮਾ ਦੇ ਘਰ ਤੱਕ ਜਾਏਗਾ। ਚੌਥਾ ਬਚਨ ਸੀ ਚਾਕਰੀ ਲਈ। ਕਹਿਣ ਲੱਗੇ ਜਿਵੇਂ ਅਸੀਂ ਨੌਕਰ ਰੱਖਣੇ ਹਾਂ, ਵੈਸੇ ਸ਼ਬਦ ਰਾਗ ਸੋਰਟ ਦਾ ਹੈ, ਨੌਕਰ ਰੱਖਣੇ ਹਾਂ ਤੇ ਨੌਕਰ ਕੀ ਕਰਦਾ ਕਿ ਮਾਲਕ ਦੇ ਆਉਣ ਤੋਂ ਪਹਿਲਾਂ ਕਈ ਵਾਰੀ ਦੁਕਾਨ ਤੇ ਮਕਾਨ ਵਿੱਚ ਖਲੋਤਾ ਹੁੰਦਾ ਤੇ ਉਹਦਾ ਯਤਨ ਹੁੰਦਾ ਕਿ ਮਾਲਕ ਨਾ ਵੀ ਕਹੇ ਮੈਂ ਦੌੜ ਦੌੜ ਕੇ ਸਾਰੇ ਕੰਮ ਕਰਨੇ। ਉਹ ਦੌੜ ਕੇ ਕੰਮ ਕਰਦਾ। ਕਹਿਣ ਲੱਗੇ ਭਾਈ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕਾਹ। ਚਿੱਤ ਲਾ ਕੇ ਚਾਕਰੀ ਕਰ ਕਾਹਦੀ? ਨਾਮ ਦੀ। ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਹੈ। ਜ਼ਿਮੀਂਦਾਰ ਤਾਂ 6 ਮਹੀਨਿਆਂ ਵਿੱਚੋਂ ਕੁਝ ਦਿਨ ਬੀਜ ਪਾਉਂਦਾ, ਦੁਕਾਨਦਾਰ ਰੋਜ਼ ਬੈਠਦਾ, ਪਰ ਉਹਦੀ ਮਰਜ਼ੀ ਏ। ਜੇ ਮਾਲਕ ਨਾ ਚਿੱਤ ਚਾਵੇ ਤੇ ਕਿਸੇ ਦਿਨ ਦੁਕਾਨ ਤੇ ਨਹੀਂ ਵੀ ਜਾਂਦਾ। ਇੱਕ ਵਪਾਰੀ 4 ਪੈਸੇ ਵੱਧ ਵੱਟੇ ਜਾਣ, ਕਹਿੰਦਾ 6 ਮਹੀਨਿਆਂ ਵਿੱਚ ਬੜੇ ਕਮਾਲ ਦਾ ਸੌਦਾ ਹੋ ਗਿਆ, ਹੁਣ ਮੈਂ 1 ਮਹੀਨਾ ਕੇਵਲ ਘੁੰਮਣਾ, ਉਹਦੀ ਮਰਜ਼ੀ ਨਹੀਂ ਜਾਂਦਾ। ਪਰ ਨੌਕਰੀ ਕਰਨ ਵਾਲਾ ਉਹ ਤਾਂ ਮਾਲਕ ਦੇ ਨਿਰਭਰ ਹੈ, ਉਹਨੂੰ ਨੌਕਰੀ ਕਰਨੀ ਪਏਗੀ। ਇੱਥੇ ਇੱਕ ਬੇਨਤੀ ਹੈ ਭਾਈ, ਆਪ ਵਿੱਚੋਂ ਕੋਈ ਜੌਬ ਨੌਕਰੀ ਕਰਨ ਵਾਲੇ ਬੈਠੇ ਹੋਣੇ, ਕਿੰਨੇ ਕਿੰਨੇ ਘੰਟੇ ਨੌਕਰੀ ਕਰਨੇ ਹੈ। ਗੌਰਮੈਂਟ ਦੀ ਨੌਕਰੀ ਵੀ ਲੋਕ 8 ਘੰਟੇ 9 ਘੰਟੇ ਲਾਉਂਦੇ ਨੇ। ਆ ਪ੍ਰਾਈਵੇਟ ਜੌਬ ਅਗਲੇ ਤਾਂ 1 ਘੜੀ ਬਹਿਣ ਨਹੀਂ ਦਿੰਦੇ, ਸਿਰਫ ਬ੍ਰੇਕ ਦਾ ਸਮਾਂ ਕੁਝ ਘੜੀਆਂ ਬਹਿਣਾ, ਉੱਤੇ ਸਿਰ ਤੇ ਖਲੋ ਕੇ ਕੰਮ ਕਰਾਉਂਦੇ ਨੇ ਤੇ ਬੰਦੇ 10-10 ਘੰਟੇ ਖਲੋ ਕੇ ਚਾਕਰੀ ਕਰਦੇ ਨੇ। ਉਹ ਭਲਿਆ ਜੇ ਦੁਨੀਆਂ ਦੀ ਚਾਕਰੀ 10 ਘੰਟੇ ਖਲੋ ਕੇ ਕਰ ਸਕਣਾ, ਕਿਤੇ 2-2.5 ਘੰਟੇ ਆਪਣੇ ਰੱਬ ਦੀ ਚਾਕਰੀ ਵੀ ਕਰ ਲੈ। 10 ਘੰਟੇ ਤਾਂ ਬੜੀ ਦੂਰ ਦੀ ਗੱਲ ਏ, ਚਾਕਰ ਕਹਿ ਦੇਣਾ ਬਹੁਤ ਸੌਖਾ,
ਮੈਂ ਵੀ ਕਹਿ ਦਿਆਂਗੇ ਖੰਭ ਚਾਕਰ ਗੋਬਿੰਦ ਕੇ। ਨਹੀਂ ਭਾਈ, ਚਾਕਰ ਤਾਂ 8 ਘੰਟੇ ਖਲੋਂਦਾ ਨੌਕਰੀ ਤੇ, ਮੈਂ 8 ਘੰਟੇ ਇੱਕ ਚੌਂਕੜੇ ਤੇ ਕਦੀ ਨਾਮ ਜਪਿਆ? ਕਹਿ ਤਾਂ ਦਿੱਤਾ ਚਾਕਰ ਗੋਬਿੰਦ ਕਾ। ਗੁਰੂ ਜੀ ਨੇ ਕਿਹਾ ਚਾਕਰ ਬੰਨੇ ਲਾਏ ਚਿੱਤ ਕਰ ਚਾਕਰੀ, ਚਿੱਤ ਲਾ ਕੇ ਚਾਕਰੀ ਕਰ। ਪਰ ਇੱਥੇ ਇੱਕ ਬੇਨਤੀ ਜੇ ਸਮਝੋ, ਇੱਕ ਨੁਕਤਾ ਹੋਰ। ਆਮ ਤੌਰ ਤੇ ਨੌਕਰ ਬਾਪ ਨੇ ਰੱਖਿਆ, ਬਾਪ ਦਾ ਚਲਾਣਾ ਹੋ ਗਿਆ, ਨੌਕਰ ਵਫਾਦਾਰ ਸੀ, ਉਹ ਪੁੱਤਰ ਨੇ ਰੱਖ ਲਿਆ। ਬਾਪ ਕਹਿ ਗਿਆ ਦੇਖੀ ਪੁੱਤਰ ਇਹ ਨੌਕਰ ਬੜਾ ਇਤਬਾਰੀ ਆ। ਬਾਪ ਤੋਂ ਬਾਅਦ ਪੁੱਤਰ ਨੇ ਨੌਕਰ ਰੱਖ ਲਿਆ, ਪਰ ਹੈ ਨੌਕਰ ਹੀ। ਪੁੱਤਰ ਕੁਝ ਕਰਨ ਲੱਗਾ ਤੇ ਆਪਣੇ ਪੁੱਤਰ ਨੂੰ ਅੱਗੇ ਪੋਤੇ ਦੀ ਵਾਰੀ ਆ ਗਈ ਤੇ ਉਹਨੇ ਬਜ਼ੁਰਗ ਨੂੰ ਫਿਰ ਨੌਕਰ ਰੱਖ ਲਿਆ। ਯਾਦ ਰੱਖੋ, ਨੌਕਰ 3 ਪੀੜੀਆਂ ਤੱਕ ਨੌਕਰ ਹੀ ਰਹੇਗਾ, ਪਰ ਗੁਰੂ ਦੀ ਚਾਕਰੀ ਕਰਕੇ ਦੇਖ, ਤੂੰ ਚਾਕਰ ਤੋਂ ਇਸ ਘਰ ਦਾ ਮਾਲਕ ਬਣ ਜਾਏਗਾ। ਚਾਕਰ ਨਹੀਂ ਕੇਵਲ, ਚਾਕਰ ਕਈ ਪੀੜੀਆਂ ਦੁਨੀਆਦਾਰੀ ਵਿੱਚ ਚਾਕਰੀ ਕਰਦਾ, ਪਰ ਗੁਰੂ ਦੀ ਚਾਕਰੀ ਕਰਨ ਵਾਲਾ ਇਸ ਘਰ ਦਾ ਮਾਲਕ ਬਣ ਜਾਂਦਾ, ਇਸ ਘਰ ਦਾ ਸਵਾਮੀ ਬਣ ਜਾਂਦਾ ਹੈ। ਤਾਂ ਹੀ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਜਦੋਂ ਗੁਰੂ ਦੀ ਚਾਕਰੀ ਕਰੇਗਾ, ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਭਾਏ, ਖੁਰਮਤ ਤਿਸ ਨੂੰ ਅਗਲੀ, ਉਹ ਵਜੋਂ ਪੇ ਦੂਣਾ ਖਾਏ। ਜੇਕਰ ਤੂੰ ਚਾਕਰੀ ਚਿੱਤ ਲਾ ਕੇ ਕਰੇ, ਲਾਏ ਚਿੱਤ ਕਰ ਚਾਕਰੀ। ਮਹਾਰਾਜ ਕਿਹੜੀ ਚਾਕਰੀ? ਕਹਿਣ ਲੱਗੇ ਮਨ ਨਾਮ ਕਰ ਕੰਮ, ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਕੰਮ ਕਰ। ਫਿਰ ਅਗਲਾ ਕੰਮ, ਬਨ ਬਦੀਆਂ ਕਰ ਧਾਮਣੀ। ਨੌਕਰ ਬੜਾ ਦੌੜਦਾ, ਕਹਿਣ ਲੱਗੇ ਤੂੰ ਜਿਵੇਂ ਇੱਕ ਨੌਕਰ ਮਾਲਕ ਸਾਹਮਣੇ ਦੌੜ ਕੇ ਕੰਮ ਕਰਦਾ, ਆਪਣੀਆਂ ਬਦੀਆਂ ਨੂੰ, ਆਪਣੇ ਵਾਸ਼ਨਾਵਾਂ ਨੂੰ, ਆਪਣੀਆਂ ਬੁਰੀਆਂ ਆਦਤਾਂ ਨੂੰ ਵਾਰ ਵਾਰ ਕੁੱਟ ਕੇ ਪਕੜ ਕੇ ਬੰਨ। ਬਸ ਜੇ ਵਾਸ਼ਨਾਵਾਂ ਬੰਨ ਲਈਆਂ ਤੇ ਦੌੜ ਪਦ ਹੋ ਜਾਏਗੀ। ਬਨ ਬਦੀਆਂ ਕਰ ਧਾਮਣੀ, ਤਾਂ ਕੋ ਆਖੇ ਧਨ, ਨਾਨਕ ਵੇਖੈ ਨਦਰ ਕਰ ਚੜੈ, ਚਵਗਣ ਵਨ ਬਾਬਾ ਕਾਲੂ ਚੁੱਪ ਕਰਕੇ। ਕੁਛ ਨਹੀਂ ਕਿਹਾ, ਪਤਾ ਨਹੀਂ ਇਸ ਪੁੱਤਰ ਨੇ ਕੀ ਕਰਨਾ ਆਖੇ। ਗੁਰਮੁਖੋ ਸਮਾਂ ਲੰਘਿਆ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਵੱਡੇ ਭੈਣ ਬੇਬੇ ਨਾਨਕੀ, ਉਹਨਾਂ ਦਾ ਵਿਆਹ ਹੋ ਗਿਆ ਹੈ। ਸਿਰਫ ਸੰਖੇਪ ਜੀ ਬੇਨਤੀ, ਤੇ ਇਹ ਵਿਆਹ ਵੀ ਰਾਏ ਬੁਲਾਰ ਨੇ ਕਰਾਇਆ ਹੈ, ਕਿਉਂਕਿ ਦੌਲਤ ਖਾਨ ਨਾਲ ਉਹਦੇ ਆਪਣੇ ਸਬੰਧ ਨੇ, ਰਿਸ਼ਤੇਦਾਰੀ ਹੈ। ਤੇ ਜੇ ਦੌਲਤ ਖਾਂ ਆਇਆ ਰਾਏ ਪੋਏ ਦੀ ਤਲਵੰਡੀ, ਤੇ ਰਾਏ ਬੁਲਾਰ ਨੇ ਕਿਹਾ ਸੀ ਦੌਲਤ ਖਾਂ ਨੂੰ ਕਿ ਕੋਈ ਇਹੋ ਜਿਹਾ ਘਰ ਲੱਭ, ਮੇਰਾ ਪਟਵਾਰੀ ਹੈ, ਉਸ ਦੀ ਧੀ ਪ੍ਰਨਾਣ ਯੋਗ, ਵਿਆਹਣ ਯੋਗ ਹੋਈ ਏ, ਪਰ ਇੱਕ ਕੰਮ ਕਰ, ਜੇ ਚੰਗਾ ਕੋਈ ਬੱਚਾ, ਚੰਗਾ ਵਰ ਲੱਭ ਜਾਏ, ਕੱਲੇ ਪਟਵਾਰੀ ਦੀ ਧੀ ਨਹੀਂ, ਉਹ ਮੇਰੀ ਆਪਣੀ ਧੀ ਹੈ। ਰਾਏ ਬੁਲਾਰ ਦੇ ਕਹਿਣ ਤੇ ਦੌਲਤ ਖਾਂ ਨੇ ਭਾਈ ਜੈ ਰਾਮ ਜੀ ਦੀ ਚੋਣ ਕੀਤੀ, ਉਹ ਲੱਭੇ ਜਾਂ ਵਰ ਲੱਭਿਆ, ਵਿਆਹ ਹੋ ਗਿਆ, ਪਰ ਅਜੇ ਮੁਕਲਾਵਾ ਨਹੀਂ ਤੁਰਿਆ। ਮੈਂ ਸਿਰਫ ਇਹ ਟੂਕ ਮਾਤਰ ਕਹਿਣਾ ਜ਼ਰੂਰੀ ਸੀ, ਪਰ ਬੇਬੇ ਨਾਨਕੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਉਹਦੇ ਅੰਦਰ ਨੇ ਪਹਿਚਾਣ ਲਿਆ। ਅਸੀਂ ਦੇਖਾਂਗੇ ਜੇ ਕਿਤੇ ਵਕਤ ਬਣੇਗਾ, ਜਿਸ ਦਿਨ ਹਜ਼ੂਰ ਵਹੀਂ ਚ ਗਏ ਨੇ, ਸਾਰਾ ਸੁਲਤਾਨਪੁਰ ਰੋਇਆ ਬੈਰਾਗ ਵਿੱਚ, ਸਿਰਫ ਇੱਕ ਬੇਬੇ ਸੀ, ਕਹਿੰਦੀ ਸੀ ਨਹੀਂ ਲੋਕੋ ਕਿਸ ਭੁਲੇਖੇ ਚ ਪੈ ਗਏ, ਡੁੱਬਣ ਜਿਹਦੀ ਡੁੱਬਣ ਦੀਆਂ ਗੱਲਾਂ ਕਰਦੇ ਹੋ ਤਾਂ ਡੁੱਬਦਿਆਂ ਨੂੰ ਤਾਰਨ ਆਇਆ। ਬੇਬੇ ਨਾਨਕੀ ਨੇ ਪਹਿਚਾਣਿਆ, ਭਾਈ ਕਾਹਨ ਸਿੰਘ ਨਾਭਾ ਜੀ ਨੇ ਬੇਬੇ ਨਾਨਕੀ ਨੂੰ ਧੰਨ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਿੱਖ ਮੰਨਿਆ ਹੈ। ਬੇਬੇ ਨਾਨਕੀ ਵੀਰ ਨੂੰ ਇੰਤਹਾ ਹੱਦਾਂ ਦਾ ਪਿਆਰ ਕਰਦੀ। ਹਜ਼ੂਰ ਜਦੋਂ ਕਿਤੇ ਘਰ ਵਿੱਚ ਬੋਲਦੇ ਨੇ ਤੇ ਜ਼ਿਆਦਾ ਗੱਲ ਬੇਬੇ ਨਾਲ ਹੀ ਕਰਦੇ। ਇੱਕ ਭੈਣ ਤੇ ਭਰਾ ਦਾ ਰਿਸ਼ਤਾ ਵੀ ਹੈ। ਵਕਤ ਆਇਆ, ਹਜ਼ੂਰ ਕੁਝ ਖੱਸਣ ਲੱਗ ਪਏ, ਬੋਲਣ ਲੱਗ ਪਏ, ਪਿਤਾ ਜੀ ਨਾਲ ਗੱਲਾਂ ਕਰਨ ਲੱਗ ਪਏ, ਮਾਤਾ ਜੀ ਨਾਲ ਗੱਲਾਂ ਕਰਨ ਲੱਗ ਪਏ, ਬਾਹਰ ਬੈਠਣ ਲੱਗ ਪਏ। ਬਾਬੇ ਕਾਲੂ ਦੇ ਮਨ ਚ ਆਇਆ ਕਿ ਪੁੱਤਰ ਅੱਗੇ ਨਾਲੋਂ ਕੁਝ ਇਹ ਤਬਦੀਲ ਹੋ ਗਿਆ ਹੈ। ਇੱਕ ਦਿਨ ਕੋਲ ਬਿਠਾਇਆ, ਕਹਿਣ ਲੱਗੇ ਬੇਟਾ ਨਾਨਕ ਸ਼ਬਦ ਹੀ ਵਰਤੇ, ਨਾਨਕ ਦੇਖ ਆਪਣਾ ਕੰਮ ਤੋਂ ਬਿਨਾਂ ਸਰਨਾ ਨਹੀਂ। ਜੇ ਤੂੰ ਮੰਨੇ, ਰਾਏ ਬੁਲਾਰ ਦੇਖ ਤੈਨੂੰ ਬਹੁਤ ਪਿਆਰ ਕਰਦੇ ਨੇ, ਤੂੰ ਕੰਮ ਕਰਨ ਜੋਗਾ ਕੋ ਤੈਨੂੰ ਵੱਖਰਾ ਪਿੰਡ ਬੰਨ ਦਿਆਂਗਾ, ਤੇਰਾ ਆਪਣਾ ਪਿੰਡ ਹੋਵੇਗਾ। ਜਦੋਂ ਅੱਜ ਮੈਂ ਪੜਿਆ ਤੇ ਮਨ ਚ ਆਇਆ, ਬਾਪੂ ਤੁਸੀਂ ਇੱਕ ਪਿੰਡ ਬੰਨ ਕੇ ਦੇਣਾ ਸੀ ਕੋਈ 2-4 ਮੁਰੱਬਿਆਂ ਦਾ, ਅੱਜ ਤਾਂ ਜਿੱਥੇ ਮੇਰੇ ਬਾਬੇ ਨਾਨਕ ਦੇ ਚਰਨ ਪੈ ਗਏ ਪਤਾ ਨੀ ਕਿੰਨੇ ਕੁ ਪਿੰਡ ਵਸ ਗਏ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ, ਜਿੱਥੇ ਚਰਨ ਪੈ ਗਏ ਗੁਰੂ ਨਾਨਕ ਸਾਹਿਬ ਦੇ ਭਾਈ ਸਾਹਿਬ ਸੁਨਾਰੇ ਸਨ, ਕਿੱਥੋਂ ਏਡੀ ਉੱਚੀ ਘਟਨਾ ਹੋ। ਹਜ਼ੂਰ ਹੱਸ ਪੈ ਕਹਿਣ ਲੱਗੇ, ਖਾਂ ਪਿਤਾ ਜੀ ਕਾਰ ਤੇ ਕਰਨੀ ਚਾਹੀਦੀ ਏ। ਫਿਰ ਕਹਿੰਦੇ ਨੇ ਇੱਕ ਕੰਮ ਕਰ, ਮੈਂ ਤੈਨੂੰ ਕੁਝ ਪੈਸੇ ਦੇਣਾ ਆਪਣੇ ਕੋਲੋਂ, ਇੱਕ ਘੋੜੀ ਲੈ ਜਾ ਤੇ ਇੱਕ ਮੈਂ ਤੇਰੇ ਨਾਲ ਭੇਜਣਾ। ਵੈਸੇ ਆਮ ਤੌਰ ਤੇ ਲੋਕ ਭਾਈ ਮਰਦਾਨੇ ਦਾ ਕਈ ਵਾਰੀ ਨਾਂ ਲੈਂਦੇ ਨੇ, ਪਰ ਮੇਰਾ ਖਿਆਲ ਏ ਸਾਨੂੰ ਗੱਲ ਲੁਕਾਉਣੀ ਚਾਹੀਦੀ। ਭਾਈ ਬਾਲਾ ਸਾਹਿਬ ਜੀ ਨਾਲ ਗਏ, ਭਾਈ ਬਾਲੇ ਨੂੰ ਨਾਲ ਤਿਆਰ ਕੀਤਾ, ਹਜ਼ੂਰ ਨੂੰ 20 ਰੁਪਈਏ ਪਿਤਾ ਜੀ ਨੇ ਆਪਣੇ ਕੋਲੋਂ ਦਿੱਤੇ। 20 ਰੁਪਈਏ ਦੇ ਕੇ ਕਿਹਾ, ਪੁੱਤਰ ਆ ਤੇਰੇ ਨਾਲ ਚੱਲਾ, ਤੇਰਾ ਸਾਥੀ ਆ, ਘੋੜੀ ਦੇ ਦਿੱਤੀ, ਸੌਦਾ ਖਰੀਦ ਕੇ ਲਿਆਵੀ। ਪਰ ਨਾਲ ਕਿਹਾ ਉਹ ਸੌਦਾ ਖਰੀਦ ਕੇ ਲਿਆਵੀ ਜਿਹੜਾ ਨਫੇ ਵਾਲਾ ਹੋਵੇ, ਤੇ ਖਰੀਦਣ ਲੱਗਿਆਂ ਪਹਿਚਾਣ ਕਰ ਲਈ ਖਰਾ ਹੋਵੇ, ਕਿਤੇ ਖੋਟ ਨਾ ਵਿੱਚ ਹੋਵੇ। ਕਹਿਣ ਲੱਗੇ, ਪਿਤਾ ਜੀ ਅੱਜ ਦਿਲ ਦੀ ਗੱਲ ਕਹੀ ਜੇ ਤੁਸਾਂ, ਦਿਲ ਮੇਰਾ ਵੀ ਕਰਦਾ ਏ ਕਿ ਸੌਦਾ ਇਹੋ ਜਿਹਾ ਕਰਾਂ ਜਿਹੜਾ ਖਰਾ ਹੋਵੇ। ਕਹਿਣ ਲੱਗੇ, ਪੁੱਤਰ ਇਹੋ ਜਿਹਾ ਕਰੀ ਉਹਦੇ ਵਿੱਚ 4 ਪੈਸੇ ਬਚਣ। ਕਹਿਣ ਲੱਗੇ, ਪਿਤਾ ਜੀ ਇਹੋ ਜਿਹਾ ਕਰਾਂਗਾ ਰਹਿੰਦੀ ਦੁਨੀਆਂ ਤੱਕ ਬਰਕਤਾਂ ਪਈ ਜਾਣਗੀ। 20 ਰੁਪਈਏ ਦਿੱਤੇ, ਇਹ ਕੇਵਲ ਮਿੱਥ ਨਹੀਂ, ਇਸ ਹਕੀਕਤ ਨੂੰ ਮੈਂ ਅੱਜ ਦੇ ਲੰਗਰ ਤੱਕ ਲਿਆਉਣਾ, ਕੱਲੀ ਸਾਖੀ ਉੱਥੋਂ ਤੱਕ ਸੀਮਤ ਨਹੀਂ। 20 ਰੁਪਈਏ ਦਿੱਤੇ ਤੇ ਭਾਈ ਬਾਲਾ ਨਾਲ ਹੈ। ਰਾਏ ਭੋਏ ਦੀ ਤਲਵੰਡੀ ਤੋਂ 12 ਕੋ ਦੂਰ ਪਿੰਡ ਝੂੜਕਾਣਾ ਹੈ, ਸਾਡੇ ਬਜ਼ੁਰਗਾਂ ਦਾ ਉਹ ਪਿੰਡ ਝੂੜਕਾਣਾ। ਅਸਲ ਵਿੱਚ ਜਿਹੜੇ ਸਾਡੇ ਬਜ਼ੁਰਗ ਦੱਸਦੇ ਨੇ, ਮੈਂ ਜ਼ਰੂਰ ਡਿਟੇਲ ਦੇ ਦਿਆਂ, ਇਹ ਸਾਡਾ ਕੋਈ ਬਹੁਤ ਵੱਡਾ ਸੀ। ਇਹਦਾ ਕੁਰ ਇਸ ਤਰ੍ਹਾਂ ਵੀ, ਸਿਰ ਮੈਂ ਖਿੰਨ ਵਿੱਚੋਂ ਨਿਕਲਿਆ, ਪੁਰਾਣੇ ਬਜ਼ੁਰਗ ਦੱਸਦੇ ਸਨ ਕਿ ਫਕੀਰ ਸੀ ਕੋਈ ਮੀਆਂ ਵਾਲੀ, ਵੱਡੇ ਵਡੇਰੇ ਸਨ ਸਾਡੇ ਕੋਈ, ਉਹਨਾਂ ਦੇ ਘਰ ਸੰਤਾਨ ਨਹੀਂ ਸੀ। ਕਿਤੇ ਆਇਆ ਤੇ ਮਾਈ ਨੇ ਸੇਵਾ ਕੀਤੀ, ਫਕੀਰ ਕੋਈ ਦੁਆ ਦੇ ਮੇਰੇ ਘਰ ਸੰਤਾਨ ਹੋਵੇ। ਉਹਨੇ ਇੱਕ ਸ਼ਬਦ ਕਿਹਾ, ਕਿਉਂਕਿ ਇਤਿਹਾਸ ਚ ਉਹਨੂੰ ਮਿਲਣੀ ਸੀਨਾ ਬਸੀਨਾ ਸਾਡੇ ਘਰਾਂ ਚ ਗੱਲ ਕਹੇ। ਉਹਨੇ ਕਿਹਾ, ਮਾਈ ਰੱਬ ਪੁੱਤਰ ਤਾਂ ਦਏਗਾ ਪਰ ਇੱਕ ਪੁੱਤਰ ਮੇਰਾ ਹੋਵੇਗਾ। ਉਹਨੇ ਕਿਹਾ, ਫਕੀਰ ਤੇਰਾ ਚਲਾ ਗਿਆ। ਕਈ ਸਾਲਾਂ ਬਾਅਦ ਉਹ ਮੀਆਂ ਵਾਲੀ ਬਜ਼ੁਰਗ ਆਇਆ, ਉਹਨੇ ਦੇਖਿਆ ਮਾਈ ਦੇ ਘਰ ਨੂੰ ਭਾਗ ਲੱਗਾ। ਕਹਿਣ ਲੱਗੀ, ਮੇਰਾ ਪੁੱਤਰ? ਕਹਿੰਦਾ, ਮੇਰਾ ਪੁੱਤਰ? ਉਹ ਮਮਤਾ ਦੀ ਮਾਰੀ ਮਾਈ ਸਿਆਣੇ ਪੁੱਤਰ ਦੇਣ ਨੂੰ ਤਿਆਰ ਨਾ ਹੋਈ, ਉਹਨਾਂ ਵਿੱਚੋਂ ਛੋਟਾ ਸੀ, ਉਹਦਾ ਨਾਮ ਸੀ ਝੂੜ। ਸਾਡੇ ਬਜ਼ੁਰਗ ਦੱਸਦੇ ਸਨ ਅੱਖ ਤੋਂ ਕਾਣਾ ਸੀ, ਇਸ ਕਰਕੇ ਉਹਨੂੰ ਝੂੜਕਾਣਾ ਕਹਿੰਦੇ ਸਨ। ਅਸਲ ਸ਼ਬਦ ਸੀ ਝੂੜਕਾਣਾ, ਪਿੰਡਾਂ ਵਿੱਚ ਆਮ ਤੌਰ ਤੇ ਸ਼ਬਦ ਵਰਤਦੇ ਨੇ। ਉਹਨਾਂ ਇਹ ਸ਼ਬਦ ਕਹੇ, ਕਹਿਣ ਲੱਗੀ ਇਸ ਝੂੜ ਨੂੰ ਨਾਲ ਲੈ ਜਾਓ ਕਾਣੇ ਨੂੰ। ਕਹਿੰਦੇ ਨੇ, ਅਜੇ ਪਿੰਡ ਨਹੀਂ ਸੀ ਵਸਿਆ। ਉਹਨੇ ਘੋੜੀ ਅੱਗੇ ਬਿਠਾਇਆ ਤੇ ਜਿੱਥੇ ਝੂੜਕਾਣਾ ਹੈ ਇੱਥੇ ਭੇਡ ਸੂਈ ਸੀ ਤੇ ਬਗਿਆੜ ਭੇਡ ਦੇ ਬੱਚਿਆਂ ਨੂੰ ਪੈਂਦਾ ਸੀ ਤੇ ਭੇਡ ਇੰਨੀ ਦਲੇਰ ਸੀ ਕਿ ਉਹ ਉਸ ਬਗਿਆੜ ਨੂੰ ਸਿੰਘਾਂ ਦੇ ਨਾਲ ਮਾਰ ਕੇ ਦੂਰ ਭਜਾਉਂਦੀ ਪਈ ਸੀ। ਮੀਆਂ ਵਾਲੀ ਉੱਥੇ ਰੁਕ ਗਿਆ, ਬੱਚਾ ਸੀ ਝੂੜ। ਉਹਨੂੰ ਕਹਿਣ ਲੱਗਾ, ਲੈ ਪੁੱਤਰ ਘੋੜੀ ਪਕੜ, ਕਮਾਲਾ ਘੋੜੀ। ਜਿੱਥੋਂ ਤੱਕ ਉਹਨੇ ਘੋੜੀ ਕਮਾਈ ਇੱਥੋਂ ਤੱਕ ਇਹਦੀ ਵਸੋਂ ਸੀ। ਜਦੋਂ ਇਹ ਘੋੜੀ ਲੈ ਕੇ ਆਇਆ ਤੇ ਮੀਆਂ ਅਲੀ ਨੇ ਕਿੱਲਾ ਗੱਡਿਆ, ਨਾਲੇ ਉਹ ਕਿੱਲਾ ਗੱਡੀ ਜਾਏ ਤੇ ਨਾਲੇ ਫਕੀਰ ਕਹੀ ਜਾਏ, ਝੂੜ ਤੂੰ ਵਧੇ, ਤੂੰ ਫੁੱਲੇ, ਤੈਨੂੰ ਭਾਗ ਲੱਗੇ। ਅਖੀਰ ਤੇ ਸੱਟ ਮਾਰੀ, ਕਿੱਲਾ ਪਾਟ ਗਿਆ। ਕਹਿਣ ਲੱਗਾ, ਤੇਰਿਆਂ ਵਿੱਚ ਇਤਫਾਕ ਜ਼ਿਆਦਾ ਨਹੀਂ ਰਹੇਗਾ। ਇਹ ਮਨੌਤ ਹੈ ਇੱਕ। ਉਸ ਤੋਂ ਫਿਰ ਪਿੰਡ ਬਣਿਆ ਝੂੜਕਾਣਾ, ਸ਼ੇਖਪੁਰੇ ਵਾਹਿਗੁਰੂ ਰਾਏ ਭੋਏ ਦੀ ਤਲਵੰਡੀ ਤੋਂ ਇਹ 12 ਕੋਖ ਹੈ ਝੂੜਕਾਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਸਿਰ ਮੈਂ ਸੰਖੇਪ ਜੀ ਇੱਕ ਕਹਾਣੀ ਸੀ ਇਹ। 20 ਰੁਪਈਏ ਲਏ, ਨਾਲ ਭਾਈ ਬਾਲੇ ਨੂੰ ਲਿਆ ਤੇ ਸੰਘਣੀ ਝਿੜੀ ਸੀ ਜਿੱਥੇ ਖਰਾ ਸੌਦਾ ਆਪ ਨੇ ਦਰਸ਼ਨ ਕੀਤੇ ਨੇ ਤੁਸਾਂ ਬਜ਼ੁਰਗਾਂ ਨੇ। ਹਜ਼ੂਰ ਸੱਚੇ ਪਾਤਸ਼ਾਹ ਝਿੜੀ ਚ ਵੜ ਗਏ, ਕੀ ਦੇਖਦੇ ਨੇ? ਪਾਣੀ ਹੈ ਤੇ ਸਾਹਮਣੇ ਕੋਈ ਰੱਬ ਦੀ ਭਗਤੀ ਵਿਚ ਰਤੀਆਂ ਹੋਈਆਂ ਰੂਹਾਂ ਬੈਠੀਆਂ ਨੇ। ਅਸੀਂ ਸ਼ਬਦ ਕਹਿੰਦੇ ਹਾਂ ਭੁੱਖੇ ਸਾਧੂਆਂ ਨੂੰ। ਮੈਂ ਅਰਜ਼ ਕਰਨੀ ਚਾਹਾਂਗਾ ਗੁਰਮੁਖੋ, ਉਹ ਭੁੱਖੇ ਨਹੀਂ ਸਨ, ਉਹ ਭਿਖਾਰੀ ਨਹੀਂ। ਮੇਰੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੋਲ ਗਏ ਤੇ ਵੇਖਿਆ ਕਿਸੇ ਨੇ ਮਿਰਗ ਦੀ ਖੱਲ ਆਪਣੇ ਪਿੰਡੇ ਤੇ ਲਪੇਟੀ ਏ, ਕਿਸੇ ਨੇ ਰੁੱਖ ਦੇ ਪੱਤੇ ਬੰਨੇ ਨੇ, ਕੋਈ ਨੇਤਰ ਬੰਦ ਕਰਕੇ ਬੈਠਾ ਹੈ, ਕੋਈ ਧੂਣਾ ਰਮਾ ਕੇ ਬੈਠਾ ਹੈ, ਪਰ ਮ੍ਰਿਗਸ਼ਾਲਾ ਦੇ ਉੱਪਰ ਇਹਨਾਂ ਦਾ ਇੱਕ ਮਹੰਤ ਬੈਠਾ ਹੈ। ਸੱਚੇ ਪਾਤਸ਼ਾਹ ਕੋਲ ਚਲੇ ਗਏ, ਕਹਿਣ ਲੱਗੇ ਮਹੰਤ ਜੀ ਆ ਤੁਹਾਡੇ ਸਾਰੇ ਚੇਲੇ ਸਾਥੀ ਨੇ? ਕਹਿਣ ਲੱਗੇ ਖਾਂ ਬੇਟਾ ਇਹ ਮੇਰੇ ਨਾਲ ਨੇ। ਕਹਿਣ ਲੱਗੇ ਇੱਥੇ ਕਿੰਨੇ ਦਿਨ ਹੋ ਗਏ ਬੈਠਿਆਂ? ਕਹਿੰਦੇ ਬਹੁਤ ਦਿਨ ਹੋ ਗਏ। ਕਹਿੰਦੇ ਕਰਦੇ ਕੀ ਹੋ? ਕਹਿਣ ਲੱਗੇ ਸਾਹਿਬ ਦੇ ਰੰਗ ਵਿੱਚ ਰਤੇ ਹਾਂ, ਘਰ ਬਾਰ ਛੱਡਿਆ, ਬਸ ਉਸ ਪਿਆਰੇ ਨੂੰ ਪੁਕਾਰਨੇ ਪਏ। ਹਜ਼ੂਰ ਨੇ ਕਿਹਾ ਪ੍ਰਸ਼ਾਦਾ ਪਾਣੀ ਅੰਨ ਪਾਣੀ ਕਿਵੇਂ ਚੱਲਦਾ? ਕਹਿਣ ਲੱਗੇ ਦਰਵੇਸ਼ ਹਾਂ, ਪਰਮਾਤਮਾ ਦੇ ਰੱਬ ਦੇ ਸਹਾਰੇ ਤੇ ਜਿੰਨੇ ਹਾਂ। ਸਤਿਗੁਰੂ ਪੁੱਛਦੇ ਨੇ ਪਿੰਡ ਵਿੱਚ ਕਦੀ ਮੰਗਣ ਜਾਂਦੇ ਹੋ? ਕਹਿਣ ਲੱਗੇ ਨਾ ਨਾ, ਕਿਸੇ ਦੇ ਦਰ ਤੇ ਜਾ ਕੇ ਮੰਗਣਾ ਨਹੀਂ, ਫਕੀਰੀ ਕਾਹਦੀ ਕੋਈ, ਜੇ ਲੋਕਾਂ ਦੇ ਭਿਖਾਰੀ ਬੰਨਿਆ ਉਹਦੇ ਸਹਾਰੇ ਬੈਠੇ ਹਾਂ, ਜਦੋਂ ਮੌਜ ਆਉਂਦੀ ਕਦੀ ਭੇਜ ਦਿੰਦਾ, ਜੇ ਨਹੀਂ ਭੇਜਦਾ ਤੇ ਆਪਣੇ ਨਾਮ ਦਾ ਆਹਾਰ ਦੇਈ ਜਾਂਦਾ। ਸੱਚ ਹੈ ਬਾਣੀ ਵਿੱਚੋਂ ਪੜ੍ਹੀ ਅਸੀਂ ਕੁਝ ਬਚਨ, ਜਿਹੜੇ ਦਰਵੇਸ਼ ਨੇ ਉਹ ਰੱਬ ਦੇ ਸਹਾਰੇ ਤੇ ਜਿੰਦੇ ਨੇ, ਕੇਵਲ ਭੁੱਖੇ ਨਹੀਂ, ਜਿਹੜੇ ਭੁੱਖੇ ਸਨ ਉਹਨਾਂ ਨੂੰ ਗੁਰੂ ਨੇ ਕਿਹਾ ਹੋਏ ਅਤੀਤ ਗ੍ਰਿਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ। ਤੁਸੀਂ ਲੋਕਾਂ ਘਰ ਮੰਗ ਕੇ ਖਾਂਦੇ ਹੋ? ਇੱਥੇ ਉਹਨਾਂ ਕਿਹਾ ਨਹੀਂ ਅਸੀਂ ਮੰਗਣ ਨਹੀਂ ਜਾਂਦੇ। ਤੇ ਮੈਨੂੰ ਹਜ਼ੂਰ ਦੇ ਬਚਨ ਚੇਤੇ ਆ ਗਿਆ, ਗੁਰੂ ਰਾਮਦਾਸ ਜੀ ਦਾ ਬਚਨ ਹੈ, ਕਹਿਣ ਲੱਗੇ ਸਹਿਜ ਸਾਧ ਸੁਖ ਰਸ ਕਸ ਤਜੀ ਅਲੇ, ਕਾਪੜ ਛੋਟੇ ਚਮੜ ਲੀਏ, ਦੁਖੀਏ ਦਰਦ ਵੰਦ ਦਰ ਤੇਰਾ ਨਾਮ ਰਤੇ ਦਰਵੇਸ਼ ਪਹਿ। ਇਹ ਕੌਣ ਸਨ ਸੰਤ ਜਿਨ੍ਹਾਂ ਨੂੰ ਬਾਬਾ ਜੀ ਨੇ ਕਿਹਾ ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਂ। ਉਹ ਦਰਵੇਸ਼ ਸਨ ਕਿ ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਉਹ ਦਰਵੇਸ਼ ਸਨ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਉ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਹਜ਼ੂਰ ਸੱਚੇ ਪਾਤਸ਼ਾਹ ਕੋਲ ਬਹਿ ਗਏ, ਕਹਿਣ ਲੱਗੇ ਸੰਤ ਜੀ ਹੁਣ ਕਿੰਨੇ ਦਿਨ ਹੋ ਗਏ ਸ਼ਕਿਆਂ ਨੂੰ? ਕਹਿਣ ਲੱਗੇ ਦਿਨ ਚੇਤੀ ਕੋਈ ਨਹੀਂ, ਕਿਸੇ ਨੇ ਤਿੰਨ ਦਿਨ ਲਿਖੇ, ਕਿਸੇ ਨੇ ਸੱਤ। ਕਹਿਣ ਲੱਗੇ ਚਿੱਤ ਕਦੀ ਭੋਜਨ ਵੱਲ ਗਿਆ ਹੀ ਨਹੀਂ? ਕਹਿੰਦੇ ਨੇ ਮੇਰੇ ਬਾਪੂ ਨੇ ਮੈਨੂੰ ਪੈਸੇ ਦਿੱਤੇ ਨੇ ਸੌਦਾ ਕਰਨ ਲਈ। ਬਾਲੇ ਨੂੰ ਆਵਾਜ਼ ਦਿੱਤੀ ਲਿਆ 20 ਰੁਪਈਏ। ਉਹਨੇ ਮਨ ਚ ਸੋਚਿਆ ਕਰਨ ਕੀ ਲੱਗਾ ਖੈ, ਜਿਆਦਾ ਸੀ ਆਪਾਂ ਸੌਦਾ ਖਰੀਦਣ ਕੁਝ ਨਫੇ ਵਾਲਾ, ਇਹ ਕੀ ਕਰਨ ਲੱਗਾ? ਕਹਿਣ ਲੱਗੇ 20 ਰੁਪਈਏ ਲੈ ਤੇ ਸੰਤ ਰੇਣ ਸੀ ਉਹ ਮਹੰਤ, ਉਹਦਾ ਨਾਮ ਸੰਤ ਰੇਣ ਸੀ, ਉਹਦੇ ਸਾਹਮਣੇ ਰੱਖ ਕੇ ਕਹਿਣ ਲੱਗੇ ਸੰਤ ਜੀ ਬਾਪੂ ਨੇ ਕਿਹਾ ਸੀ ਸੌਦਾ ਕਰੀ ਮੈਂ ਕਰਨ ਆਇਆ ਵਾਂ, ਆ ਪਕੜੋ ਪੈਸੇ, ਰਸਤ ਲਿਆਓ ਤੇ ਭੋਜਨ ਛਕੋ। ਉਹ ਬੜਾ ਸੰਤੋਖੀ ਬੰਦਾ ਸੀ, ਕਹਿਣ ਲੱਗੇ ਬੇਟਾ ਸਾਨੂੰ ਪੈਸੇ ਨਾ ਦੇ, ਇੰਜ ਲੱਗਦਾ ਤੇਰੀ ਉਮਰ ਤੋਂ ਕਿ ਤੂੰ ਅਜੇ ਆਪਣੇ ਮਾਪਿਆਂ ਦੇ ਸਹਾਰੇ ਚੱਲ ਰਿਹਾ ਹੈ, ਉਹਨਾਂ ਦੀ ਕਿਰਤ ਤੇ ਤੂੰ ਨਿਰਭਰ ਹੈ, ਸਾਨੂੰ ਪੈਸੇ ਨਹੀਂ ਚਾਹੀਦੇ, ਜਿਸ ਕੰਮ ਲਈ ਤੂੰ ਘਰੋਂ ਆਇਆ ਤੂੰ ਉਹ ਕੰਮ ਕਰ। ਕਹਿਣ ਲੱਗਾ ਸੰਤ ਰੇਣ ਜੀ ਹਜ਼ੂਰ, ਕਹਿਣ ਲੱਗੇ ਮੈਂ ਕੰਮ ਹੀ ਇਸ ਆਇਆ ਵਾਂ, ਆ ਲਓ 20 ਰੁਪਈਏ। ਉਸ ਸਾਧੂ ਨੇ ਕਿਆ ਕਹਿਣ ਲੱਗਾ ਬਾਲਕੇ ਜੇ ਤੂੰ ਚਾਹਨਾ ਕਹਿ ਇਹਨਾਂ ਸਾਧੂਆਂ ਦੀ ਰੱਬ ਦੇ ਰਤਿਆਂ ਦੀ ਸੇਵਾ ਕਰਨੀ, ਫਿਰ ਇੱਕ ਕੰਮ ਕਰ, ਅਸੀਂ ਪੈਸੇ ਨਾ ਪਾਉਂਦੇ ਹਾਂ ਨਾ ਅਸੀਂ ਪੈਸੇ ਲੈਂਦੇ ਹਾਂ, ਜੇ ਕੋਈ ਰਸਤ ਪਾਣੀ ਲਿਆ ਦੇ ਤੇ ਪ੍ਰਸ਼ਾਦਾ ਪਾਣੀ ਤਿਆਰ ਕਰ ਲਈਦਾ, ਜੇ ਤੂੰ ਸੇਵਾ ਕਰਨੀ ਪੈਸੇ ਚੁੱਕ ਲਿਆ ਸਾਨੂੰ ਕੁਝ ਸਮਾਨ ਖਰੀਦ ਦੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਇਸਤਰੀ ਕਰਾਂਗੇ। ਹਜ਼ੂਰ ਨੇ 20 ਰੁਪਈਏ ਲਏ, 20 ਰੁਪਈਏ ਚੁੱਕ, ਸੱਚੀ ਸਰਕਾਰ ਜੀ ਆ ਪਹੁੰਚੇ ਨੇ, ਉਹਨਾਂ ਨੇ ਮੰਡੀ ਵਿੱਚੋਂ ਸਾਰਾ ਸਮਾਨ ਖਰੀਦਿਆ। ਭਾਈ ਸੰਤੋਖ ਸਿੰਘ ਨੇ ਤਾਂ ਇੱਕ ਇੱਕ ਚੀਜ਼ ਦੱਸੀ ਏ, ਚਾਵਲ ਖਰੀਦੇ, ਗੁੜ ਖਰੀਦਿਆ, ਆਟਾ ਖਰੀਦਿਆ, ਦਾਲ ਖਰੀਦੀ, ਕਈ ਤਰ੍ਹਾਂ ਦੇ ਪਕਵਾਨ ਬਣਾਉਣ ਵਾਸਤੇ ਰਸਤ ਖਰੀਦੀ। ਹੁਣ 20 ਰੁਪਈਏ ਕੋਈ ਥੋੜੇ ਸਨ?
ਸਾਰਾ ਸਮਾਨ ਲੱਦ ਕੇ ਆ ਪਹੁੰਚੇ ਸਾਧੂਆਂ ਦੇ ਕੋਲ। ਆਖਿਓ ਨੇ, ਸੰਤ ਜੀ ਆ ਲੋ ਰਸਤ, ਛਕੋ ਪ੍ਰਸ਼ਾਦ ਪਾਣੀ। ਕਹਿਣ ਲੱਗੇ, ਬੇਟਾ ਤੁਸੀਂ ਲੈ ਉਹ ਘਰ ਦੇ ਕੁਛ ਨਹੀਂ ਕਹਿਣਗੇ? ਕਹਿਣਗੇ, ਨਹੀਂ ਬਾਪੂ ਨੇ ਕਿਹਾ ਸੀ ਖਰਾ ਸੌਦਾ, ਤੇ ਏਦੂ ਖਰਾ ਕੋਈ ਸੌਦਾ ਇਲਾਕੇ ਵਿੱਚ ਅੱਜ ਹੋ ਹੀ ਨਹੀਂ ਸੀ ਸਕਦਾ। ਕਹਿਣ ਲੱਗੇ, ਬੇਟਾ ਅਸੀਂ ਖਾਂਦੇ ਹਾਂ ਸਿਰਫ ਜੀਣ ਵਾਸਤੇ, ਤੇ ਜੀਨੇ ਆ ਪਰਮਾਤਮਾ ਨੂੰ ਪਾਉਣ ਵਾਸਤੇ। ਤਨ ਨਿਰਵਾਹ ਮਾਤਰ ਅਸੀਂ ਖਾਂਦੇ ਹਾਂ। ਮੇਰੇ ਗੁਰੂ ਜੀ ਨੇ ਸ਼ਾਇਦ ਇਹੋ ਜਿਹੇ ਸਾਧੂਆਂ ਦੇ ਜੀਵਨ ਦੇ ਮੁਤਲਕ ਬਾਣੀ ਚ ਕਿਹਾ ਸੀ। ਕਹਿਣ ਲੱਗੇ, ਵਿਹੰਗਮ, ਵਿਹੰਗਮ ਦਾ ਅਖਰੀ ਅਰਥ ਵੈਸੇ ਪੰਛੀ ਹੁੰਦਾ, ਤੇ ਵਿਹੰਗਮ ਦਾ ਅਰਥ ਉਹ ਵੀ ਏ ਕਿ ਜਿਹੜਾ ਆਪਣੇ ਪਰਿਵਾਰ ਤੋਂ ਉੱਪਰ, ਪਰਿਵਾਰ ਤੋਂ ਨਿਰਲੇਪ ਹੈ। ਕਹਿਣ ਲੱਗੇ ਕਿ ਵਿਹੰਗਮ ਪੰਛੀ ਰੁੱਖ ਤੇ ਰਹਿੰਦਾ, ਉਹਦੇ ਆਲਣੇ ਨੂੰ ਦੇਖੋ, ਨਾ ਉਹਦੇ ਆਲਣੇ ਵਿੱਚ ਧਨ ਹੈ, ਨਾ ਗਹਿਣੇ ਨੇ, ਨਾ ਕੋਈ ਅੰਨ ਹੈ। ਪੰਛੀ ਰਾਤ ਨੂੰ ਉੱਡਦਾ, ਸਵੇਰੇ ਉੱਡਦਾ, ਰਾਤ ਨੂੰ ਵਾਪਸ ਆਉਂਦਾ, ਚੋਗਾ ਚੁਣਦਾ ਉਹਨਾਂ ਕੋ ਜਿੰਨਾ ਕੋ ਉਹਦੇ ਤਨ ਨਿਰਵਾਹ ਮਾਤਰ ਹੈ, ਤੇ ਆਲਣੇ ਚਾ ਕੇ ਬਹਿੰਦਾ, ਤੇ ਕਹਿੰਦਾ ਪਰਮਾਤਮਾ ਜੇ ਸਵੇਰੇ ਉਮਰ ਦਏਗਾ ਤੇ ਖਾਣ ਨੂੰ ਵੀ ਰੋਜੀ ਦਏਗਾ। ਮੇਰਾ ਖਿਆਲ ਹੈ ਸਾਧੂਆਂ ਦਾ ਇਨ ਬਿਨ ਜੀਵਨ ਐਸਾ ਸੀ, ਜਿਨ੍ਹਾਂ ਬਾਰੇ ਹਜ਼ੂਰ ਨੇ ਕਿਹਾ, ਪਰਿੰਦੇ ਨਾ ਗ੍ਰਹ ਜ਼ਰ, ਦਰਖਤ ਆਬ ਆਸ ਕਰ, ਦਿਖੰਦ ਸੂਈ ਏਕ ਤੁਈ, ਏਕ ਤੁਈ ਕੇਵਲ ਇੱਕ ਪਰਮਾਤਮਾ ਦੇ ਭਰੋਸੇ ਤੇ ਜੀਣ ਵਾਲੇ। ਰਸਤ ਰੱਖ ਦਿੱਤੀ ਜੀ, ਜਿੰਨੇ ਪੈਸੇ ਸੰਸਾਰੇ ਲਾ ਦਿੱਤੇ, ਜੇਬ ਖਾਲੀ। ਨਾਲ ਦੇ ਸਾਥੀ ਨੂੰ ਕਹਿਣ ਲੱਗੇ, ਚੱਲ ਹੁਣ ਘਰ ਚੱਲੀਏ। ਇੱਥੇ ਇਤਿਹਾਸਕਾਰ ਕਹਿੰਦੇ ਨੇ ਖਜ਼ੂਰ ਖਸਦੇ ਸਾਧੂਆਂ ਤੋਂ ਤੁਰ ਪਏ, ਤੇ ਜਦੋਂ ਤਲਵੰਡੀ ਵੱਲ ਮੁੜੇ ਨਾ, ਅੱਧ ਜਾ ਕੇ ਬਾਪੂ ਚੇਤੇ ਆ ਗਿਆ, ਪਿਤਾ ਜੀ ਦੀ ਯਾਦ ਆ ਗਈ। ਹੱਸਦੇ ਖੁਸ਼ੀ ਨਾਲ ਤੁਰੇ ਨੇ, ਯਾਦ ਆ ਗਈ, ਤੇ ਨਾਲ ਦੇ ਸਾਥੀ ਨੂੰ ਕਹਿੰਦੇ ਨੇ, ਘਰ ਕਿਵੇਂ ਜਾਵਾਂਗੇ? ਆਪਾਂ ਨੂੰ 20 ਰੁਪਏ ਦਿੱਤੇ ਸਨ, ਸੌਦਾ ਤੇ ਹੋ ਗਿਆ ਠੀਕ, ਹੁਣ ਪਿਤਾ ਜੀ ਨੂੰ ਕਿਵੇਂ ਮਿਲਾਂਗੇ? ਉਹਨੇ ਇੱਕੋ ਗੱਲ ਕਹੀ, ਨਾਨਕ ਮੈਂ ਤਾਂ ਤੇਰਾ ਗੁਲਾਮ ਹਾਂ, ਬਾਪੂ ਤੇਰੇ ਨੇ ਤੋਰਿਆ, ਜਿੱਥੇ ਤੂੰ ਕਿਹਾ ਮੈਂ ਪੈਸੇ ਖੋਲ ਕੇ ਦੇ ਦਿੱਤੇ, ਮੈਂ ਨਹੀਂ ਹੁਣ ਤੁਹਾਡੇ ਘਰ ਜਾਣਾ, ਆਪਣੇ ਆਪ ਕੱਲਿਆ ਜਾਈ, ਮੈਂ ਆਪਣੇ ਘਰ ਜਾਣਾ, ਤੇਰੇ ਬਾਪੂ ਦਾ ਗੁੱਸਾ ਮੇਰੇ ਤੋਂ ਨਹੀਂ ਉਸਾਇਆ ਜਾਣਾ। ਸੱਚੇ ਪਾਤਸ਼ਾਹ ਤੁਰੀ ਗਏ। ਇਹ ਜਗਤ ਦੇ ਲੋਕੋ, ਇਹ ਗੁਰਸਿੱਖੋ, ਜਿਹੜੀ ਰੋਟੀ ਮੂੰਹ ਚ ਪਾਉਂਦੇ ਹੋ ਅੱਜ, ਜਿਹਦੇ ਨਾਮ ਤੇ ਲੰਗਰ ਲਾਉਂਦੇ ਹੋ, ਗੁਰੂ ਕਾ ਲੰਗਰ ਆਪਾਂ ਕਹਿੰਦੇ ਹਾਂ, ਇਹਦੀ ਸ਼ੁਰੂਆਤ ਵਿੱਚ ਕਿੰਨੀ ਕੁ ਘਾਲਣਾ ਹੈ। ਹਜ਼ੂਰ ਜਦੋਂ ਆਏ ਨੇੜੇ, ਤਲਵੰਡੀ ਆਈ, ਕਹਿਣ ਲੱਗੇ ਵੀ ਤੂੰ ਸੱਜਣਾ ਆਪਣੇ ਘਰ ਤੁਰ ਜਾ, ਮੈਂ ਘਰ ਨਹੀਂ ਜਾਣਾ। ਕਿੱਥੇ ਆ ਗਏ? ਜਿੱਥੇ ਗੁਰਦੁਆਰਾ ਤੰਬੂ ਸਾਹਿਬ ਹੈ, ਚੁੱਕਿਆ ਹੋਇਆ ਰੁੱਖ ਹੈ। ਕਹਿਣ ਲੱਗੇ, ਤੂੰ ਆਪਣੇ ਘਰ ਚਲਾ ਜਾ, ਜੋ ਬੀਤੇਗੀ ਦੇਖੀ ਜਾਏਗੀ। ਜਿਸ ਪਰਮਾਤਮਾ ਨੇ ਪ੍ਰੇਰਿਆ, ਆਪਾਂ ਉਹਦੀ ਗੱਲ ਮੰਨ ਕੇ ਸੌਦਾ ਕੀਤਾ, ਪਰ ਮੈਂ ਇਸ ਝਿੜੀ ਚ ਬਹਿਣ ਲੱਗਾ, ਘਰ ਨਹੀਂ ਮੈਂ ਜਾਣਾ। ਸਾਥੀ ਘਰ ਚਲਾ ਗਿਆ। ਬਾਬਾ ਕਾਲੂ ਸਾਹਿਬ ਖੁਸ਼ ਨੇ, ਮੇਰਾ ਪੁੱਤਰ ਗਿਆ, ਖਸਦਾ ਗਿਆ, ਕਿੰਨਾ ਮੁਨਾਫਾ ਲਿਆਵੇਗਾ। ਜਦੋਂ ਪਤਾ ਲੱਗਾ ਨਾਲ ਦਾ ਸਾਥੀ ਆ ਗਿਆ, ਉਹਨੇ ਸੁਣਿਆ ਘੱਲਿਆ ਭਾਈ ਬਾਲੇ ਨੂੰ ਕਿ ਨਾਨਕ, ਪਹਿਲਾਂ ਤਾਂ ਬੋਲਿਆ ਨਹੀਂ, ਫਿਰ ਉਹਨੇ ਕਿਹਾ ਤੂੰ ਬੋਲਦਾ ਕਿਉਂ ਨਹੀਂ, ਤੈਨੂੰ ਨਾਲ ਭੇਜਿਆ, 20 ਰੁਪਏ ਦਿੱਤੇ, ਨਾਨਕ ਤੇ ਪੈਸੇ ਕਿੱਥੇ? ਕਹਿਣ ਲੱਗੇ, ਸੱਚ ਦੱਸਾਂ, ਉਹਨੇ ਮੰਡੀ ਤੋਂ ਜਾਣ ਤੋਂ ਪਹਿਲਾਂ ਹੀ ਉਹ ਲੋਕ ਵੇਖ ਲਏ ਸਨ ਜਿਨ੍ਹਾਂ ਨੂੰ ਛਕਾਉਣਾ ਸੀ, ਉਹ ਤਾਂ ਬਾਜ਼ਾਰ ਵਿੱਚ ਬਾਂਧ ਗਏ ਨੇ। 20 ਰੁਪਈਆਂ ਦੀ ਜਿੱਥੇ ਉਹਨੇ ਕਿਹਾ ਮੈਂ ਰਸਤ ਨਾਲ ਖਰੀਦੀ, ਉਹ 20 ਰੁਪਈਏ ਰੰਗ ਰਤੜੇ ਸਾਧੂਆਂ ਨੂੰ ਉਹਨੇ ਭੋਜਨ ਛਕਾ ਦਿੱਤਾ ਹੈ। ਬਸ ਪਿਤਾ ਨੂੰ ਇੰਨੀ ਗੱਲ ਕੰਨਾਂ ਚ ਪੈਣ ਦੀ ਦੇਰ ਸੀ, ਕਹਿੰਦੇ ਨੇ ਗੁਰੂ ਗੁੱਸੇ ਨਾਲ ਲਾਲ ਪੀਲੇ ਖੋ ਉੱਠੇ, ਸਰੀਰ ਕੰਬਣ ਲੱਗਾ। ਕਹਿਣ ਲੱਗੇ, ਖੈ ਕਿੱਥੇ? ਉਹਨੇ ਕਿਹਾ ਪਿੰਡ ਤੋਂ ਬਾਹਰ। ਕਹਿੰਦੇ ਨੇ ਬਾਬੇ ਨਾਨਕ ਦੇ ਕੋਲ ਬਾਬਾ ਕਾਲੂ ਜਦੋਂ ਜਾਣ ਲੱਗਾ, ਗੁੱਸੇ ਨਾਲ ਭਰੇ, ਘਰ ਵੀ ਖਬਰ ਚਲੀ ਗਈ,
ਕਿ ਅੱਜ ਬਾਬਾ ਕਾਲੂ ਜੀ ਨੂੰ ਅੱਤ ਦਾ ਗੁੱਸਾ ਆਇਆ ਤੇ ਜਦੋਂ ਗਏ ਤੇ ਸੱਚੀ ਸਰਕਾਰ ਜਿੱਥੇ ਤੰਬੂ ਸਾਹਿਬ ਹੈ ਉੱਥੇ ਚੌਂਕੜਾ ਮਾਰਿਆ ਤੇ ਨੇਤਰ ਬੰਦ ਕਰਕੇ ਬੈਠੇ ਨੇ। ਉਸ ਪਿਆਰੇ ਦੀ ਯਾਦ ਵਿੱਚ ਸਾਈਂ ਦੇ ਰੰਗ ਵਿੱਚ ਰਤੇ ਹਜ਼ੂਰ ਸੱਚੇ ਪਾਤਸ਼ਾਹ ਨੂੰ ਦੇਖ ਕੇ ਪਿਤਾ ਜੀ ਕੜਕ ਕੇ ਬੋਲੇ, ਲਾ ਕੇ ਸਮਾਧੀਆਂ ਬੈਠਾ, ਘਰ ਵਿੱਚ ਸਭ ਕੁਝ ਤਬਾਹ ਕਰੀ ਜਾਂਦਾ, 20 ਰੁਪਏ ਦਿੱਤੇ ਸਨ ਖੱਟੂ ਉਹ ਵੀ ਗਵਾਹ ਹੈ, ਹਜ਼ੂਰ ਸੱਚੇ ਪਾਤਸ਼ਾਹ ਨੂੰ ਬੈਠਿਆਂ ਨੂੰ ਮੋਢਿਆਂ ਤੋਂ ਪਕੜ ਕੇ ਉੱਤੇ ਧੂਇਆ, ਹਜ਼ੂਰ ਕੁਛ ਨਹੀਂ ਬੋਲੇ। ਪਿਤਾ ਜੀ ਨੇ ਕੀ ਕੀਤਾ ਕਿ ਸੱਚੀ ਸੱਚੇ ਪਾਤਸ਼ਾਹ ਦੇ ਜ਼ਬਾਨ ਨਾਲ ਕ੍ਰੋਧਿਤ ਸ਼ਬਦ ਕਹਿ, ਇਤਿਹਾਸ ਕਹਿੰਦਾ ਆਪਣੇ ਸੱਜੇ ਹੱਥ ਨਾਲ ਗੁਰਦੇਵ ਦੇ ਮੁਖ ਉੱਤੇ ਪੂਰੇ ਜ਼ੋਰ ਦੇ ਨਾਲ ਚਪੇੜ ਮਾਰੀ, ਦੂਸਰੇ ਹੱਥ ਨਾਲ ਦੂਸਰੀ ਗੱਲ ਤੇ ਚਪੇੜ ਮਾਰੀ। ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਸਾਹਮਣੇ ਬੋਲੇ ਕੁਛ ਨਹੀਂ, ਸਿਰਫ ਅੱਖਾਂ ਵਿੱਚੋਂ ਪਾਣੀ ਦੀਆਂ ਕੁਛ ਬੂੰਦਾਂ ਤ੍ਰਿਪ ਤ੍ਰਿਪ ਕਰਕੇ ਬਾਹਰ ਆ ਗਈਆਂ। ਜਦੋਂ ਬੋਲਦੇ ਪਏ ਨੇ ਮਾਰਦੇ ਪਏ ਨੇ, ਇੱਥੇ ਗੁਰਮੁਖ ਪਿਆਰੇ ਸੱਜਣ ਨੇ ਬੜੇ ਭਾਵਪੂਰਤ ਸ਼ਬਦ ਕਹੇ ਨੇ, ਕਹਿੰਦਾ ਉਹ ਜਗਤ ਤੈਨੂੰ ਕੋਈ ਸਮਝ ਨਹੀਂ ਜਿਹਦੇ ਉੱਤੇ ਹੱਥ ਪਿਆ ਚੁੱਕਣਾ ਹੈ। ਹਜ਼ੂਰ ਦੇ ਪਵਿੱਤਰ ਮੁੱਖ ਤੇ ਪਿਤਾ ਦੀਆਂ ਉਂਗਲਾਂ ਦੇ ਨਿਸ਼ਾਨ ਇਸ ਤਰ੍ਹਾਂ ਪੈ ਗਏ ਕਿ ਜਿਵੇਂ ਮਾਨੋ ਲਾਲ ਕਮਲ ਦੇ ਫੁੱਲ ਉੱਤੇ ਕਿਤੇ ਕਾਲੇ ਰੰਗ ਦੇ ਭਵਰੇ ਬੈਠ ਗਏ ਹੋਣ। ਅੱਗੋਂ ਕੁਛ ਨਹੀਂ ਬੋਲੇ, ਸਿਰਫ ਅੱਖਾਂ ਚੋਂ ਪਾਣੀ ਜ਼ਰੂਰ ਆਇਆ। ਉਹ ਕਹਿੰਦਾ ਬਾਬਾ ਕਾਲੂ ਜੀ, ਤੁਸੀਂ ਨਾ ਹੱਥ ਚੁੱਕੋ ਮੇਰੇ ਗੁਰੂ ਨਾਨਕ ਸਾਹਿਬ ਤੇ। ਦੇਖੋ ਹਰ ਇੱਕ ਨੇ ਭਾਵਨਾ ਨਾਲ ਗੱਲ ਲਿਖੀ ਤੇ ਚਾਹੀਦੀ ਵੀ ਇਹਦੇ ਚ ਭਾਵਨਾ, ਤੁਸੀਂ ਹੱਥ ਨਾ ਚੁੱਕੋ। ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਕੇਵਲ ਭੋਜਨ ਛਕਾਇਆ ਹੈ, ਅੱਜ ਇਹਦੇ ਸਿੱਖਾਂ ਵੱਲ ਝਾਤੀ ਮਾਰ ਕੇ ਦੇਖ। ਬਾਬਾ ਕਾਲੂ, ਜੇ ਇੱਕ ਸਿੱਖ ਨੂੰ ਹੁਕਮ ਕਰੇ 20 ਰੁਪਈਆਂ ਦੀ ਗੱਲ ਕੀ ਉਹ ਪੂਰੇ ਰਾਏ ਭੋਏ ਦੀ ਤਲਵੰਡੀ ਨੂੰ ਸੋਨੇ ਨਾਲ ਮੜਾ ਦੇਵੇਗਾ। ਬਸ ਹੱਥ ਨਾ ਚੁੱਕੇ ਦਿੱਤੇ। ਇਹ ਜਗਤ ਦਾ ਦੁੱਖ ਨਿਵਾਰਨ ਆਇਆ ਹੈ, ਇਹ ਜਗਤ ਦਾ ਦੁੱਖ ਹਰਨ ਆਇਆ ਹੈ, ਇਸ ਤੇ ਹੱਥ ਨਾ ਚੁੱਕੀ। ਪਰ ਹਜ਼ੂਰ ਸੱਚੇ ਪਾਤਸ਼ਾਹ ਨੂੰ ਚਪੇੜਾ ਮਾਰੀ ਗਏ ਤੇ ਕੁਛ ਲੋਕ ਕੋਲ ਆਏ ਵੀ, ਤਮਾਸ਼ਾ ਵੇਖਣ ਵਾਲੇ ਪਿੰਡ ਦੇ ਕੁਛ ਲੋਕ ਆਏ ਵੇਖੀ ਜਾਣ। ਇੰਨੀ ਦੇਰ ਨੂੰ ਮਾਂ ਤ੍ਰਿਪਤਾ ਨੇ ਕਿਹਾ ਸੀ, ਨੀ ਨਾਨਕੀ ਪੁੱਤਰ ਭੱਜੀ ਧੀਏ, ਅੱਜ ਤੇਰੇ ਵੀਰ ਉੱਤੇ ਕਹਿਰ ਟੁੱਟਣ ਲੱਗਾ ਏ, ਪਿਤਾ ਜੀ ਤੇਰੇ ਗੁੱਸੇ ਵਿੱਚ ਗਏ ਨੇ, ਪਤਾ ਨਹੀਂ ਉਹ ਅੱਜ ਕੀ ਕਾਰਾ ਕਰਦੇ ਨੇ। ਕਹਿੰਦੇ ਨੇ ਬੇਬੇ ਨਾਨਕੀ, ਜਿਨੇ ਵੀਰ ਨੂੰ ਪੀਰ ਜਾਣਿਆ, ਜਿਨੇ ਵੀਰ ਨੂੰ ਮੁਰਸ਼ਦ ਜਾਣਿਆ, ਜਿਨੇ ਵੀਰ ਨੂੰ ਗੁਰੂ ਜਾਣਿਆ, ਦੌੜਦੀ ਹੋਈ ਜਦੋਂ ਉਸ ਥਾਂ ਤੇ ਪਹੁੰਚੀ ਤੇ ਕੀ ਦੇਖਿਆ, ਹਜ਼ੂਰ ਤ੍ਰਿਪ ਤ੍ਰਿਪ ਕਰਕੇ ਨੇਤਰਾਂ ਵਿੱਚੋਂ ਨੇਤਰਾਂ ਚੋਂ ਨੀਰ ਸੀ, ਪਿਤਾ ਜੀ ਮਾਰਦੇ ਪਏ ਨੇ, ਉਸ ਕਠੋਰ ਜਗਤ ਤਮਾਸ਼ਬੀਨ ਬਣ ਕੇ ਕੋਲ ਵੇਖਦਾ, ਸਾਰਿਆਂ ਨੂੰ ਚੀਰ ਕੇ ਇੱਕੋ ਦਮ ਧੀਆਂ ਵਾਲਾ ਹੱਕ ਜਿਤਾਇਆ ਤੇ ਦੌੜ ਕੇ ਗੁਰੂ ਨਾਨਕ ਸਾਹਿਬ ਦੇ ਮੁੱਖ ਦੇ ਸਾਹਮਣੇ ਖਲੋ, ਪਿਤਾ ਦਾ ਹੱਥ ਪਕੜ ਲਿਆ। ਕਹਿਣ ਲੱਗੇ ਬਾਪੂ ਨਾ ਮਾਰ ਮੇਰੇ ਵੀਰ ਨੂੰ। ਪਿਤਾ ਦਾ ਹੱਥ ਪਕੜਿਆ ਤੇ ਵੀਰ ਦਾ ਮੁੱਖ ਦੇਖਿਆ ਕਿ ਚਪੇੜਾਂ ਨਾਲ ਕਿੰਨੇ ਦਾਗ ਪੈ ਗਏ ਨੇ, ਭੁੱਬਾਂ ਮਾਰ ਕੇ ਰੋ ਪਈ, ਘੁੱਟ ਕੇ ਸੀਨੇ ਨਾਲ ਬੇਬੇ ਨਾਨਕੀ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਲਾ ਲਿਆ। ਹਜ਼ੂਰ ਫਿਰ ਵੀ ਚੁੱਪ ਸਨ, ਗੁਰਦੇਵ ਕੁਛ ਨਹੀਂ ਬੋਲੇ, ਘਰ ਲੈ ਕੇ ਆ ਗਏ। ਕਈਆਂ ਨੇ ਬਾਬੇ ਕਾਲੂ ਨੂੰ ਸਮਝਾਇਆ ਕਿ ਦੇਖ ਤੂੰ ਕੀ ਕੀਤਾ ਇਹ, ਬਾਬਾ ਕਾਲੂ ਜੀ ਖੂਹ ਨੂੰ ਚਲੇ ਗਏ, ਬੇਬੇ ਨਾਨਕੀ ਵੀਰ ਨੂੰ ਘਰ ਲਿਆਈ, ਨਾਲੇ ਬੈਰਾਗ ਵਿੱਚ ਭਿੱਜੀ ਹੋਈ। ਘਰ ਮਾਤ ਤ੍ਰਿਪਤਾ ਨੇ ਪੁੱਤਰ ਨੂੰ ਦੇਖਿਆ, ਅੰਦਰ ਬਿਰਖਾ ਪੁੱਤਰ ਨੂੰ ਵੇਖ ਕੇ ਜਾਗਿਆ, ਪਰ ਕਹਿੰਦੇ ਨੇ ਪੁੱਛਿਆ ਲਾਲ ਕਿਉਂ ਗਵਾਏ, ਕਹਿਣ ਲੱਗੇ ਨਹੀਂ ਮਾਂ ਗਵਾਏ ਨਹੀਂ, ਸੱਚੀ ਮੁੱਚੀ ਖਰਾ ਸੌਦਾ ਕਰਕੇ ਆਏ ਹਾਂ, ਗਵਾਏ ਨਹੀਂ, ਇੰਨੀ ਬਰਕਤ ਪਏਗੀ, ਚਪੇੜਾਂ ਜ਼ਰੂਰ ਬਾਪੂ ਨੇ ਮਾਰੀਆਂ, ਉਹ ਮੇਰੇ ਪਿਤਾ ਨੇ, ਉਹਦਾ ਹੱਕ ਬਣਦਾ ਮੈਨੂੰ ਚਿੜਕਣ, ਪਰ ਜੋ ਕੁਝ ਮੈਂ ਅੱਜ ਕਰ ਰਿਹਾ ਰਹਿੰਦੀ ਦੁਨੀਆਂ ਤੱਕ 20 ਰੁਪਈਏ ਨਹੀਂ ਉਹ ਮੁੱਕਣੇ। ਗੁਰਮੁਖੋ ਇੱਥੇ ਮੇਰੀ ਇੱਕ ਬੇਨਤੀ ਹੈ, ਅੱਜ ਜਦੋਂ ਅਸੀਂ ਲੰਗਰ ਦੀ ਗੱਲ ਚੱਲਦੀ ਏ, ਲੰਗਰ ਛਕਣ ਵਾਲਿਆ ਇੱਕ ਗੱਲ ਚੇਤੇ ਰੱਖਿਆ ਕਰ, ਲੰਗਰ ਦੀ ਬੇਅਦਬੀ ਨਾ ਕਰ। ਇਸ ਲੰਗਰ ਦੀ ਖਾਤਰ ਤੇਰੇ ਬਾਪੂ ਦੇ ਮੁੱਖ ਉੱਪਰ ਚਪੇੜਾਂ ਵੀ ਪਈਆਂ। ਇਹ ਕਿੰਨਾ ਕੁ ਪਵਿੱਤਰ ਹੈ। ਜਿਸ 20 ਰੁਪਈਆਂ ਨਾਲ ਸਤਿਗੁਰੂ ਨੇ ਖਰਾ ਸੌਦਾ ਕੀਤਾ, ਉਹਨਾਂ 20 ਰੁਪਈਆਂ ਦੀ ਬਰਕਤ ਪਈ। ਮੈਂ ਫਿਰ ਇਸ ਸਾਖੀ ਵੱਲ ਆਵਾਂਗਾ, ਥੋੜੀ ਜਿਹੀ ਡਿਟੇਲ ਦੇਣੀ ਚਾਹੁੰਦਾ। ਜਦੋਂ ਇਹ ਲੰਗਰ ਕਰਤਾਰਪੁਰ ਆਇਆ ਤੇ ਕਰਤਾਰਪੁਰ ਦੀ ਧਰਮਸ਼ਾਲਾ ਵਿੱਚ ਚੁੱਲ੍ਹਾ ਇੱਕ ਹੋ ਗਿਆ, ਹਜ਼ਾਰਾਂ ਸਿੱਖ ਹੁੰਦੇ ਸਨ, ਬਾਬਾ ਹਲ ਬਾਂਦਾ ਸੀ, 20 ਰੁਪਈਆਂ ਦੀ ਇੰਨੀ ਬਰਕਤ ਪੈ ਗਈ ਕਿ ਲੰਗਰ ਮੁਰੱਬਿਆਂ ਤੇ ਆ ਗਿਆ। ਜਦੋਂ ਇਹ ਕਰਤਾਰਪੁਰ ਤੋਂ ਖਡੂਰ ਲੰਗਰ ਆਇਆ ਤੇ ਇਸ ਲੰਗਰ ਵਿੱਚ ਇੰਨੀ ਕਿਰਪਾ ਵਰਤ ਗਈ, ਗੁਰਮੁਖੋ ਲੋਕ ਦੁੱਧ ਦੀ ਖੀਰ ਬਣਾਉਂਦੇ ਸਨ, ਬਾਬੇ ਨਾਨਕ ਦੇ ਘਰ ਵਿੱਚ ਘਿਓ ਦੀ ਖੀਰ ਬਣ ਲੱਗੀ। ਤਾਂ ਹੀ ਤਾਂ ਅਸੀਂ ਪੜ੍ਹਦੇ ਹਾਂ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ੌਂਕ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ। ਇਹ ਲੰਗਰ ਗੋਇੰਦਵਾਲ ਸਾਹਿਬ ਆਇਆ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਇਸ ਲੰਗਰ ਦੀ ਮਰਿਆਦਾ ਬਣਾ ਦਿੱਤੀ। 20 ਰੁਪਈਏ ਸਿੱਖ ਦੇ ਘਰ ਘਰ ਵਿੱਚ ਚਲੇ ਗਏ ਤੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵਾਉਂਦਾ। ਉਹ ਲੰਗਰ ਇੰਨਾ ਵਧਿਆ, ਇੰਨਾ ਪ੍ਰਫੁੱਲਤ ਹੋਇਆ, ਇਹ ਲੰਗਰ ਚੱਲਦਾ ਗਿਆ ਜਿੱਥੇ ਗੁਰੂ। ਗੁਰਮੁਖੋ ਇੱਕ ਉਹ ਸਮਾਂ ਆਇਆ ਕਿ 20 ਰੁਪਈਆਂ ਦੇ ਖਰੇ ਸੌਦੇ ਵਿੱਚੋਂ ਭੋਜਨ ਚੱਕਣ ਲਈ ਹਿੰਦੁਸਤਾਨ ਦਾ ਬਾਦਸ਼ਾਹ ਵੀ ਨੰਗੇ ਪੈਰ ਆਇਆ ਕਿ ਗੋਇੰਦਵਾਲ ਬੈਠ ਕੇ ਉਹਨੇ ਪੰਗਤ ਵਿੱਚ ਲੰਗਰ ਛਕਿਆ, ਪ੍ਰਸ਼ਾਦ ਪਾਣੀ ਛਕਿਆ। ਸੱਚੇ ਪਾਤਸ਼ਾਹ ਨੇ ਇਸੇ ਲੰਗਰ ਨੂੰ ਅੱਗੇ ਚਲਾਇਆ ਤੇ ਇਸ ਲੰਗਰ ਦੀ ਇੰਨੀ ਮਹਿਮਾ ਹੋਈ ਕਿ ਕਲਗੀ ਵਾਲੇ ਨੇ ਤਾਂ ਲੰਗਰ ਲਾਉਣ ਵਾਲਿਆਂ ਨੂੰ ਦਾਤਿਆਂ ਤੱਕ ਦੀ ਪਦਵੀ ਦੇ ਦਿੱਤੀ ਤੇ ਭਾਈ ਨੰਦ ਲਾਲ ਜੀ ਨੂੰ ਕਿਹਾ ਕਿ ਨੰਦ ਲਾਲ ਭੋਖ ਅਮਰੋ ਦਾਤਾ, ਭਗਤਨ ਭਾਵ ਸੰਤਨ ਮਨ ਰਾਤਾ। ਕਹਿਣ ਲੱਗੇ, ਸ਼ੁੱਧ ਤਨਾ ਦੇਖ ਸਕੈ ਚਿਤ ਭਾਰੋ, ਦੇਗ ਕਰਨ ਮੈਂ ਜੋਏ ਮਮ ਪਿਆਰੋ। ਜਿਹੋ ਜਿਹਾ ਲੰਗਰ ਤੂੰ ਬਣਾਉਣਾ ਇਹੋ ਜਿਹਾ ਹੋਰ ਕੋਈ ਨਹੀਂ। ਇਸ ਲੰਗਰ ਦੀ ਮਰਿਆਦਾ ਨੂੰ ਕਾਇਮ ਰੱਖਿਆ। ਭਾਈ ਫੇਰੂ ਵਰਗੇ ਨੇ ਉਹਨੇ ਆਪਣੀ ਅੱਖ ਤਾਂ ਕਾਣੀ ਕਰਾਈ ਪਰ ਲੰਗਰ ਨੂੰ ਆਂਚ ਨਹੀਂ ਆਉਣ ਦਿੱਤੀ। ਗੁਰਮੁਖੋ ਇਸ 20 ਰੁਪਈਆਂ ਦੀ ਬਰਕਤ ਇਹ ਨਹੀਂ ਸੀ, ਕੱਲੇ ਆਪਣਿਆਂ ਨਾਲ ਨਹੀਂ, ਇਸ 20 ਰੁਪਈਏ ਤੋਂ ਦੁਸ਼ਮਣ ਵੀ ਲੰਗਰ ਛਾਕੇ ਜਾਂਦੇ ਰਹੇ। ਸਿਰਫ ਇੱਕ ਪ੍ਰਮਾਣ ਮੈਂ ਦੇਣਾ ਹੈ। ਉਹ ਵਕਤ ਆਇਆ ਜਦੋਂ ਸਿੱਖਾਂ ਦੇ ਸਿਰਾਂ ਨੂੰ ਵੱਢਿਆ ਗਿਆ, ਸਾਡੇ ਘਰ ਵੀ ਉਜਾੜੇ ਗਏ, ਫੂਕੇ ਗਏ। ਪਰ ਨਾਦਰ ਨੂੰ ਜ਼ਕਰੀਏ ਨੇ ਇੱਕ ਗੱਲ ਕਹੀ ਸੀ, ਕਹਿੰਦਾ ਜਦੋਂ ਇਹ ਲੰਗਰ ਤਿਆਰ ਕਰਦੇ ਨੇ ਤੇ ਨਗਾਰਾ ਵਜਾਉਂਦੇ ਨੇ। ਗੁਰਮੁਖੋ ਲੰਗਰ ਇੱਕ ਸਾਡੀ ਸੰਸਥਾ ਹੈ। ਅੱਜ ਭਾਵੇਂ ਅਸੀਂ, ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਲੰਗਰ ਛਕਾਉਣ ਤੋਂ ਕੰਨੀ ਕਤਰਾਨੇ ਹਾਂ, ਆਪਾਂ ਗਿਣਤੀਆਂ ਮਿਣਤੀਆਂ ਕਰਨੇ ਹਾਂ, ਲੰਗਰ ਵਿੱਚ ਬੈਠਿਆਂ ਨੂੰ ਉਠਾਉਣ ਤੁਰ ਪੈਂਦੇ ਹਾਂ। ਉਹ ਗੁਰੂ ਤੇ ਭਰੋਸਾ ਕਰਕੇ ਤੁਰ ਸਿੱਖਾਂ, ਤੂੰ ਸੱਤ ਬਚਨ ਕਰਕੇ ਲੰਗਰ ਲਾ ਤਾਂ ਸਹੀ, ਉਸ ਗੁਰੂ ਨੇ ਇੰਨੀ ਬਰਕਤ ਪਾਈ ਏ, ਇਕੱਲਾ ਤੂੰ ਨਹੀਂ, ਜਿੰਨੀ ਦੇਰ ਤੱਕ ਸੰਸਾਰ ਰਹੇਗਾ ਬਾਬੇ ਦੇ ਲੰਗਰ ਵਿੱਚ ਕਦੀ ਵੀ ਤੋਟਾ ਨਹੀਂ ਆਏਗਾ। ਤੋਟਾ ਉਦਣ ਆਏਗਾ ਜਿੱਦਣ ਲੰਗਰ ਆਪਣਾ ਬਣਾ ਲਏਗਾ। ਗੁਰੂ ਦਾ ਲੰਗਰ ਕਈ ਕਦੀ ਤੋਟਾ ਆਵੇਗਾ, ਆਪਣਾ ਨਾ ਬਣਾਈ। ਇਹਨੂੰ ਗੁਰੂ ਦਾ ਲੰਗਰ ਰਹਿਣ ਦੇ, ਇਹ ਸਤਿਗੁਰੂ ਦਾ ਲੰਗਰ ਹੈ। ਨਾਦਰ ਨੇ ਸ਼ਬਦ ਕਹਿਣ ਲੱਗਾ, ਕੀ ਤੂੰ ਦੱਸਣ ਲੱਗਾ ਸਾਂ ਇਹਨਾਂ ਦੇ ਲੰਗਰ ਪ੍ਰਸ਼ਾਦੇ ਬਾਰੇ? ਕਹਿੰਦਾ, ਕਈ ਕਈ ਦਿਨਾਂ ਦੇ ਭੁੱਖੇ ਨੇ ਤੇ ਜੇ ਕਿਤੇ ਇਹਨਾਂ ਨੂੰ ਕੁਝ ਦਿਨਾਂ ਤੋਂ ਬਾਅਦ ਭੋਜਨ ਮਿਲ ਜਾਏ ਤੇ ਫਿਰ ਇਹ ਇਕੱਲੇ ਨਹੀਂ ਖਾਂਦੇ, ਭੋਜਨ ਤਿਆਰ ਕਰਦੇ ਨੇ। ਤੇ ਜਥੇਦਾਰ ਕਹਿੰਦਾ ਲਾਂਗਰੀ ਨੂੰ ਕਿ ਨਗਾਰੇ ਤੇ ਚੋਟ ਮਾਰ ਤੇ ਨਾਲ ਜਿੰਨੀ ਤੇਰੀ ਆਵਾਜ਼ ਉੱਚੀ ਨਿਕਲ ਸਕਦੀ ਉੱਚੀ ਆਵਾਜ਼ ਵਿੱਚ ਕਹਿ ਕਿ ਗੁਰੂ ਦਾ ਲੰਗਰ ਤਿਆਰ ਹੈ, ਜੇ ਕੋਈ ਲੋੜਵੰਦ ਹੈ ਤੇ ਆ ਕੇ ਛਕ ਲਓ। ਉੱਥੇ ਸ਼ਬਦ ਨੇ ਦੇਤ ਆਵਾਜ਼ਾਂ, ਭੁੱਖਾ ਕੋਈ ਆਓ ਦੇਗ ਤਿਆਰ ਗੁਰ ਹੋਈ। ਕਹਿੰਦਾ ਜੇ ਉਸ ਵੇਲੇ ਵੈਰੀ ਆ ਜਾਏ? ਤੇ ਜ਼ਕਰੀਆ ਕਹਿੰਦਾ ਭਾਵੇਂ ਦੁਸ਼ਮਣ ਵੀ ਕਿਉਂ ਨਾ ਆ ਜਾਏ, ਲੰਗਰ ਵਿੱਚ ਬੈਠੇ ਹੋਏ ਨੂੰ ਦੁਸ਼ਮਣ ਨੂੰ ਵੀ ਕਦੀ ਸਿੱਖ ਧੱਕੇ ਮਾਰ ਕੇ ਬਾਹਰ ਨਹੀਂ ਕੱਢਦਾ। ਦੇਤ ਆਵਾਜ਼ਾਂ, ਭੁੱਖਾ ਕੋਈ ਆਓ ਦੇਗ ਤਿਆਰ ਗੁਰ ਹੋਈ। ਉਸ ਸਮੇਂ ਬੈਰੀ ਕਿਮ ਆਵੇ, ਪਰਮ ਸਮੀਤ ਸਮ ਤਾਂ ਛਕਾਵੇ, ਉਹਨੂੰ ਪਰਮ ਮਿੱਤਰ ਜਾਣ ਕੇ ਛਕਾਉਂਦੇ ਨੇ। ਉਹ ਕਿੱਥੋਂ ਸੀ? ਉਹ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ। ਸੱਚੇ ਪਾਤਸ਼ਾਹ ਘਰ ਗਏ, माता जी ने प्यार कीता सीने ना लाया कहने राय बुलार बैठा सी अपनी बैठक विच इस नाल जरूर जुड़दी है साखी इत्थे नहीं मुकदी हसदा पे है अपने कारदारा अहलकारा गल्ला करदा है उन्नी देर नू बैठक विच एक आदमी प्रवेश होया कह लगा राय जी राय बुलार नू ने कहा दस कहिंदा जिस नानक बारे तुसी कहिंदे सी कालू ए महापुरख है एदे करके मेरा पिंड वसदा है तू भी निखाल ते मैं भी निखाल जिस दे पिंड विच पैदा होया है देखी एदा किते मुंह ना फिट मां मुंह कहीं कहन लगे जिस नू तुसी ए कहा सी अज तुहाडे नानक दे मुख ते कालू ने चपेड़ा मारियां कहिंदे लाए राय बुलार उठ खलोता कहिंदा है तू देखिया वो कहिंदा मैं देखिया दोनों मुंह ते दोनों गल्लां ते चपेड़ा मारियां तेरे मुर्शद दियां अखां विचों पानी दियां बूंदा त्रिप त्रिप करके डगियां कहन लगे किथे नानक उत्तर दिता नानकी घर लै गई राय बुलार ने आदमी भेजिया कहिंदा मेरे नानक नूं लै के आओ देखो बड़ी भावना उहदी मैं जिहड़ी तुहाडे नाल सांझी करनी चाहना असी गुरु का लंगर केवल गुरुद्वारे ना समझिए जेड़ा घर भी प्रशादा छकने भी गुरु नानक दे वीर पहिए ही ने यह बरकत है भाई ते जेड़ी शुरुआत चेनी घालना सी कहन लगे बुला के लियाओ जदो राय बुलार दा आदमी गया ते गुरु नानक साहब घर बैठे सन चेहरा थोड़ा जिहा सुजिया निशान अजे कायम ने बेबे नानकी खमोश ते उन्हें जाके क्या नानक जी तुहाडे अत प्यारे राय बुलार ने बुलाया है धन गुरु नानक साहब राय बुलार जी का नाम सुनिया उठ के घरों चल पे उन्हें नाल सुनेहा भेज दिता कि कालू नू भी बुलाओ जदों बाबा कालू जी नू बुलाया इधरों गुरु नानक साहब दूसरे तरफ तो बाबा कालू जी राय बुलार दे घर पहुंचे इतिहास कहिंदा है कि जिस पलंग ते राय बुलार बैठा सी उठ के खड़ा हो गया मेरे तन गुरु नानक साहब दा मुख देखिया उहदे वर्गा राठ बंदा भी भुब्बा मार के रो पिया कहिंदा या खुदा की बनेगा मेरे पिंड दा रब ते हाथ उठाया गया उथे कहिंदे ने अपने पलंग तो उठ के कहन लगा ओ रब या खुदा ए पीर मेनू बख्श दई मेरे पिंड तेरे ते हाथ उठाया अपने पलक दे सराहनी मेरे गुरु नानक साहब नू बिठाया उथे कहने दो तरह का प्यार किया राय बुलार ने एक दासा भाव एक बजुर्गां वाला जदो बजुर्गां वाला प्यार करद ते गुरु नानक साहब नू घुट के सीने नाल लांद ते फिर अंदरों आवाज आउंदी है तू ता एदे कदम बोसी कर एदे चरण पकड़ ते गुरु नानक साहब दे चरण पकड़दा है खजूर बड़ी धीमी च आवाज च कहिंदे ने नहीं जी तुसी साडे बजुर्ग हो तुसी साडे वड्डे हो कहिंदे ने बाबा कालू जी आए ते जेड़े शब्द कह कालू मैं तुरक हां मैं रख नहीं सकदा एदे अनु अपने घर विच शरई लोक नहीं टिकन देंदे नहीं ते सच जानी चित करदा अज तो बाद नानक तेरे घर रह नहीं ना दिया इथे बैठा रह मैं इहदी दिन रात खिदमत करी जावा क्यों हाथ उठाया इहदे ते कहिंदे ने जदों रोब नाल कहा बाबा कालू जी कहन लगे देखो जी तुसी बजुर्ग हो वीर रुपये दिते गवा के आ गया पुछियो ने नानक गवाए कहन लगे गवाए नहीं पिता जी ने कहा सी ओ काम करी जिदे विच बरकत पै सी ते ओ कुछ करके आया जिदे विच बरकत पै गई है राय बुलार सुनिया कहन लगा कालू तोटा नहीं आना घाटा नहीं पैना कहन लगा मैनू समझ नहीं पैंदी तुसी सारे दियां गल्लां च क्यों आ गए मेरी गल कोई नहीं सुनदा कहिंदे ने उस वेले नौकर नू आवाज दित्ती खोखर नू कह खोखर असल विच बेगम सी राय बुलार दी साखी इथे नहीं मुकदी खोखर एक जात है मुसलमाना विच कहन लगे बेगम खोखर नू कहे ਕਿ ਮੇਰੇ ਸੰਦੂਕ ਵਿੱਚੋਂ 20 ਰੁਪਈਏ ਕੱਢ ਕੇ ਲਿਆ ਦੇ ਤੇ ਜੇ ਵੱਧ ਚਾਹੀਦੇ ਨੇ ਵੱਧ ਲੈ ਲੈ, 20 ਦੀ ਥਾਂ 200 ਲੈ ਲੈ, ਜਿੰਨਾ ਕੋਈ ਚਾਹੀਦੀ ਲੈ ਲੈ, ਪਰ ਅੱਜ ਤੋਂ ਬਾਅਦ ਮੇਰੇ ਨਾਨਕ ਤੇ ਹੱਥ ਨਾ ਚੁੱਕੀ, ਅੱਜ ਤੋਂ ਬਾਅਦ ਹੱਥ ਨਾ ਚੁੱਕੀ। ਸੱਚਮੁੱਚ ਕਹਿੰਦੇ ਨੇ ਘਰੋਂ 20 ਰੁਪਈਏ ਮੰਗਾਏ ਤੇ ਜਦੋਂ ਆ ਕੇ ਬਾਬੇ ਕਾਲੂ ਦੇ ਰੱਖੇ ਰੱਖੇ, ਗੁਰੂ ਨਾਨਕ ਸਾਹਿਬ ਨੇ ਦੇਖਿਆ, ਬਸ ਉਹ ਨਜ਼ਰ ਹੀ ਰਾਏ ਬੁਲਾਰ ਦਾ ਪਾਰ ਉਤਾਰਾ ਕਰ ਗਈ। ਪ੍ਰੇਮ ਭਰੀ ਨਜ਼ਰ ਨਾਲ ਦੇਖਿਆ ਤੇ ਨਾਲ ਸ਼ਬਦ ਆਖਿਓ ਨੇ, ਕਹਿਣ ਲੱਗੇ ਬਾਬਾ ਕਾਲੂ ਜੀ ਕਿ ਦੇਖੋ ਗਵਾਏ ਇਹਨੇ ਤੇ ਭਰੋ ਤੁਸੀਂ, 20 ਰੁਪਈਏ ਤੁਸੀਂ ਆਪਣੇ ਘਰੋਂ ਦਿੰਦੇ ਪਏ ਹੋ, ਗਵਾਏ ਤਾਂ ਇਹਨੇ। ਰਾਏ ਬੁਲਾਰ ਨੇ ਕਿਹਾ, ਕਹਿਣ ਲੱਗਾ ਨਹੀਂ ਕਾਲੂ, ਮੈਂ ਤੈਨੂੰ ਸੱਚ ਦੱਸਾਂ, ਮੈਂ ਤੇਰੇ ਪੁੱਤਰ ਦਾ ਕਰਜ਼ਾ ਹੀ ਹਾਂ, ਮੈਂ ਤੇਰੇ ਪੁੱਤਰ ਤੋਂ ਉਧਾਰ ਲਿਆ ਸੀ, ਮੈਂ ਕਰਜ਼ ਨਹੀਂ ਮੋੜ ਸਕਿਆ, ਮੈਂ ਇਹਦਾ ਕਰਜ਼ਾ ਹੀ ਹਾਂ। ਉਹਨੇ ਬਿਰਹਾ ਚ ਕਿਹਾ ਤੇ ਬਾਬੇ ਕਾਲੂ ਨੇ ਕਿਹਾ, ਤੁਸੀਂ ਮਜ਼ਾਕ ਕਰਦੇ ਹੋ, ਅੱਜ ਤੱਕ ਇਹਨੇ ਕਦੀ ਇੱਕ ਟਕਾ ਘਰ ਨਹੀਂ ਕਮਾ ਕੇ ਆਂਦਾ ਤੇ ਤੁਸੀਂ ਕਹੀ ਜਾਂਦੇ ਹੋ ਮੈਂ ਇਹਦਾ ਕਰਜ਼ਾ ਹੀ ਹਾਂ। ਕਹਿਣ ਲੱਗੇ ਆ ਜਿੰਨੇ ਰੋਮ ਨੇ ਨਾ, ਇਹਨੇ ਜਨਮ ਵੀ ਲਾ ਲਾ ਤਾਂ ਵੀ ਇਹਦਾ ਕਰਜ਼ਾ ਨਹੀਂ ਉਹ ਲੈਣਾ। ਪੁੱਛਿਆ ਤੁਹਾਨੂੰ ਕਿਹੜੇ ਵੇਲੇ ਕਰਜ਼ ਦਿੱਤਾ? ਹੁਣ ਆ ਜੇ ਸਿੱਖ ਦਾ ਅੰਦਰ ਬਾਬੇ ਕਾਲੂ ਦੀ ਬਾਂਹ ਪਕੜੀ, ਕਹਿਣ ਲੱਗੇ ਸਮਝ ਕਿਹੜੇ ਮਾਇਆ ਦੇ ਪਰਦੇ ਵਿੱਚ ਜੀਨਾ ਪਿਆ। ਉੱਥੇ ਭਾਈ ਵੀਰ ਸਿੰਘ ਕਹਿੰਦੇ ਨੇ, ਬਾਪੂ ਨਾ ਹੱਥ ਚੁੱਕ, ਅੱਜ ਤੋਂ 25 ਸਾਲ ਬਾਅਦ ਤੇਰੇ ਹੱਥ ਜੋੜਨ ਲੱਗਣੇ ਨੇ ਕਿ ਪੁੱਤਰ ਮੇਰਾ ਉਧਾਰ ਕਰ, ਤੇ ਜਿਹਦੇ ਕਿ ਹੱਥ ਜੋੜਨ ਤੱਕ ਤੂੰ ਤੁਰੋ ਹੋਣਾ, ਉਹਦੇ ਉੱਤੇ ਹੱਥ ਚੁੱਕਣਾ ਕਿਉਂ? ਬਾਂਹ ਪਕੜ ਕੇ ਕਹਿਣ ਲੱਗੇ ਘਰ ਲੈ ਗਏ। ਜੋ ਸੰਦੂਕ ਹੀਰੇ ਮੋਤੀਆਂ ਨਾਲ ਭਰਿਆ ਸੀ ਦਿਖਾ ਕੇ ਕਹਿਣ ਲੱਗੇ, ਆ ਚਮਕਦੇ ਹੀਰੇ ਮੇਰੇ ਨਗੀ, ਜਿਹਦੇ ਮੁੱਖ ਤੇ ਚਪੇੜਾਂ ਮਾਰੀਆਂ ਨੇ ਉਹਦੇ ਚਰਨਾਂ ਦੀ ਬਰਕਤ ਕਰਕੇ ਗਏ। ਅਸਤਬਲ ਚ ਲੈ ਗਏ, ਕੀਮਤੀ ਘੋੜੇ ਦਿਖਾਏ, ਕਹਿਣ ਲੱਗੇ ਆ ਮੇਰੇ ਨਗੀ, ਉਸ ਦਿਨ ਜਿਹਦਾ ਮੈਂ ਕਰਜ਼ ਦੇਣਾ ਹੈ। ਘਰ ਦੇ ਵਿੱਚ ਮਾਲ ਡੰਗਰ ਦਿਖਾਇਆ, ਅਖੀਰ ਤੇ ਸਾਰੀਆਂ ਚੀਜ਼ਾਂ ਦਿਖਾ ਕੇ ਬੈਠਕ ਵਿੱਚ ਆਇਆ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਕੇ ਕਹਿੰਦਾ ਹੈ ਕਿ ਆ ਬੁੱਢਾ ਰੁੱਖ ਸੁੱਕਾ ਰੁੱਖ ਵੀ ਜੇ ਕਿਤੇ ਖਰਾ ਹੈ, ਇਹ ਆਪਣੀ ਉਮਰ ਕਰਕੇ ਨਹੀਂ ਗੁਰੂ ਨਾਨਕ ਸਾਹਿਬ ਦੀ ਮਿਹਰ ਕਰਕੇ। ਉੱਥੇ ਜਿਹੜੇ ਸ਼ਬਦ ਕਹਿ ਉਹ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖੇ ਨੇ। ਕਹਿਣ ਲੱਗੇ ਸੁਣ ਕਾਲੂ, ਤੁਝ ਕੋ ਸੁਧ ਨਾਹੀਂ, ਤੈਨੂੰ ਕੋਈ ਨਹੀਂ ਖਬਰ, ਜਦੋਂ ਖਬਰ ਆਵੇਗੀ ਉਦੋਂ ਮੈਂ ਦੁਨੀਆਂ ਤੋਂ ਜਾ ਚੁੱਕਾ ਹੋਵਾਂਗਾ। ਸੁਣ ਕਾਲੂ, ਤੁਝ ਕੋ ਸੁਧ ਨਾਹੀ, ਮਾਇਆ ਪਿਖੈ ਜਿੱਤੀ ਜਗ ਮਾਹੀ, ਸਭ ਵਰਤੈ ਨਾਨਕ ਅਨੁਸਾਰੀ, ਤੂੰ 20 ਰੁਪਈਆਂ ਦੀ ਗੱਲ ਕਰਨੇ, ਜਿਤਨੀ ਜਗਤ ਦੀ ਮਾਇਆ ਹੈ ਇਹ ਮੇਰੇ ਮੁਰਸ਼ਦ ਨਾਨਕ ਦੇ ਚਰਨਾਂ ਦੀ ਦਾਸੀ ਹੈ, ਸਭ ਵਰਤੈ ਨਾਨਕ ਅਨੁਸਾਰੀ, ਔਰ ਜੇ ਕਰ ਮੁਝ ਘਰ ਵਡਿਆਈ, ਕਮਲ ਨੈਣ ਕਰੁਣਾ ਤੇ ਪਾਈ, ਮੇਰੇ ਘਰ ਵਿੱਚ ਵੀ ਜੋ ਹਾਥੀ ਕੋੜੇ ਦੌਲਤਾਂ ਨੇ ਇਹਦੇ ਦਿੱਤੇ ਨੇ, ਇਹਦੇ ਦਿੱਤੇ ਵਿੱਚੋਂ ਮੈਂ ਤੈਨੂੰ 20 ਰੁਪਈਏ ਦੇਣ ਲੱਗਾ। ਤੇ ਨਾਲ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੂੰ ਖੱਤ ਜੋੜ ਕੇ, ਮੇਰੇ ਮੁਰਸ਼ਦ ਮੈਨੂੰ ਬਖਸ਼ ਦੇ, ਮੈਨੂੰ ਖੁਸ਼ੀ ਬੜੀ ਏ, ਮੇਰੇ ਪਿੰਡ ਚ ਆਇਆ ਮੈਂ ਦੇਖਿਆ ਤੇਰੇ ਰੁੱਖ ਦੀਆਂ ਛਾਵਾਂ ਰੁਕੀਆਂ, ਸੱਪਾਂ ਨੇ ਛਾਵਾਂ ਕੀਤੀਆਂ, ਪਰ ਮੈਨੂੰ ਅੱਜ ਦੁੱਖ ਲੱਗਾ ਤੇਰੇ ਤੇ ਖੱਤ ਮੇਰੇ ਸ਼ਹਿਰ ਚ ਚੁੱਕਿਆ ਗਿਆ। ਕਹਿੰਦੇ ਨੇ ਬਾਪ ਇਹ ਮੈਂ ਕੁਝ ਕਰ ਨਹੀਂ ਸਕਿਆ, ਪਰ ਮੈਂ ਇੱਕ ਗੱਲ ਦੱਸਾਂ, ਜਿਸ ਚੀਜ਼ ਦੀ ਲੋੜ ਪਏ ਅੱਜ ਤੋਂ ਬਾਅਦ ਬਾਪੂ ਤਾਂ ਨਾ ਮੰਗੀ, ਆ ਪਕੜ ਘਰ ਦੀਆਂ ਚਾਬੀਆਂ ਸਭ ਕੁਝ ਤੇਰਾ, ਜਦੋਂ ਲੋੜ ਪਏ ਭਾਵੇਂ ਸਾਰਾ ਗਰੀਬਾਂ ਵਿੱਚ ਵੰਡ ਦੇ, ਤੇਰੀ ਬਖਸ਼ਿਸ਼ ਤੇਰੀ ਨਦਰ ਚਾਹੀਦੀ ਹੈ। ਸਤਿਗੁਰੂ ਮੁਸਕਰਾ ਪਏ, ਸੱਚ ਹੈ ਗੁਰਮੁਖੋ, ਗੁਰੂ ਨੇ 20 ਰੁਪਈਆਂ ਤੋਂ ਸਾਡੀ ਰੋਟੀ ਚਲਾਈ, ਉਹ ਭੁੱਖੇ ਨਹੀਂ ਸਨ, ਸਬਰ ਸੰਤੋਖ ਕਮਾਈਆਂ ਵਾਲੇ ਸਨ ਜਿਨ੍ਹਾਂ ਨੂੰ ਲੰਗਰ ਛਕਾਇਆ। ਤੇ ਗੁਰੂ ਜੀ ਨੇ ਇੱਕ ਗੱਲ ਹੋਰ ਕਹੀ ਜਿਹੜੀ ਮੈਂ ਅਰਜ਼ ਕਰਨੀ, ਸੱਚਾ ਸੌਦਾ ਕੀਤਾ, ਖਰਾ ਸੌਦਾ ਕੀਤਾ। ਕਹਿਣ ਲੱਗੇ ਬਾਹਰੋਂ ਮੈਂ 20 ਰੁਪਈਆਂ ਨਾਲ ਸੌਦਾ ਕੀਤਾ, ਤੇਰੀਆਂ ਪੀੜੀਆਂ ਤੱਕ ਤੋਟਾ ਨਹੀਂ ਆਉਣਾ, ਪਰ ਇੱਕ ਕੰਮ ਕਰੀ ਤੂੰ ਅੰਦਰ ਦਾ ਸੌਦਾ ਵੀ ਕਰ ਲੈ। ਅੰਦਰ ਦਾ ਖਰਾ ਸੌਦਾ ਕਿਵੇਂ ਕਰਨਾ? ਗੁਰੂ ਨਾਨਕ ਸਾਹਿਬ ਦੇ ਦੋ ਸ਼ਬਦ ਨੇ, ਉਹ ਮੈਂ ਕਹਿ ਦੇਣਾ। ਕਹਿਣ ਲੱਗੇ ਉਹ ਵਪਾਰੀਆ, ਦੋਏ ਦੀਵੇ 14 ਹੱਟ ਨਾਲੇ,
ਚੰਦਰਮਾ ਤੇ ਸੂਰਜ ਦੋ ਦੀਵੇ ਨੇ ਤੇ 14 ਤਬਕ ਜਿਹੜੇ ਨੇ ਇਹ ਸਾਰੇ ਹੱਟ ਨਾਲੇ ਇਹ ਖੱਟੀਆਂ ਨੇ ਬਾਜ਼ਾਰ ਨੇ ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਹੋਵਾ ਵਪਾਰ ਜੋ ਪਹੁੰਚੈ ਸੋ ਚੱਲਣ ਖਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਨ ਘਰ ਆਏ ਵੱਜੀ ਵਧਾਈ ਸਾਚ ਨਾਮ ਕੀ ਮਿਲੀ ਵਡਾਈ ਆ ਵਪਾਰ ਕਰ ਬਾਬੇ ਨਾਨਕ ਨੇ ਕਿਹਾ ਵਣਜ ਕਰੋ ਵਣਜਾਰਿਓ ਕਰੋ ਖਰੇ ਸੌਦੇ ਆ ਗੁਰੂ ਨਾਨਕ ਸਾਹਿਬ ਦੀ ਬਾਣੀ ਕੀ ਇਹ ਖਰਾ ਸੌਦਾ ਨਹੀਂ ਏਡਾ ਵੱਡਾ ਖਰਾ ਸੌਦਾ ਹੈ ਬਾਕੀ ਤਾਂ ਸੌਦਿਆਂ ਵਿੱਚ ਤੋਟਾ ਹੁੰਦਾ ਇਹਦੇ ਬਾਰੇ ਤਾਂ ਹਜ਼ੂਰ ਕਹਿੰਦੇ ਟਿੱਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਤੋਲ ਖਾਵੇਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵਾਧੋ ਜਾਈ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ ਅੱਗੇ ਸ਼ਾਹ ਸੁਜਾਨ ਕੀ ਅੱਗਿਓ ਸਿਆਣਾ ਸੁਜਾਨ ਸ਼ਾਹ ਹੈ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿਤਲਾਏ ਹਰ ਜਸ ਵੱਖਰ ਲੈ ਚਲੋ ਕਰੋ ਖਰੇ ਸੌਦੇ ਨਾਮ ਜਪੋ ਏਦੂ ਵੱਡਾ ਖਰਾ ਸੌਦਾ ਕੋਈ ਹਰ ਜਸ ਵੱਖਰ ਲੈ ਚਲੋ ਸ਼ੋ ਦੇਖੈ ਪਤਿਆਏ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੈ ਵਣਜ ਵਣਜਿਆ ਤਨ ਮਨ ਖੋਟਾ ਹੋਏ ਗੁਰੂ ਅਰਜੁਨ ਸਾਹਿਬ ਨੇ ਕਿਹਾ ਖਰੇ ਸੌਦੇ ਕੀਤੇ ਬਾਪੂ ਨੇ ਤੇ ਕਿਹਾ ਜਿਸ ਵੱਖਰ ਕੋ ਲੈਣ ਤੂੰ ਆਇਆ ਇਹ ਵੀ ਵਪਾਰ ਕਰ ਅੱਜ ਤਾਂ ਕੂੜੇ ਸੌਦੇ ਕਰਨ ਵਾਲੇ ਉਹ ਹਜ਼ੂਰ ਤੇ ਸੱਚੇ ਸੌਦਿਆਂ ਦੀ ਗੱਲ ਕਰਦੇ ਨੇ ਮੈਂ ਸਿਰਫ ਇੱਕ ਸੰਖੇਪ ਜਿਹਾ ਕਹਾਂ ਜਿਹੜਾ ਸੱਚੇ ਸੌਦੇ ਦਾ ਨਾਮ ਵਰਤਦਾ ਉਹ ਲੋਕਾਂ ਦੇ ਘਰੋਂ ਪੈਸੇ ਇਕੱਠੇ ਕਰਕੇ ਐਸ਼ਾ ਮਾਣਦਾ ਬਾਪੂ ਨੇ ਤਾਂ ਚਪੇੜਾਂ ਉਦਨ ਖਾਧੀਆਂ ਜਿੱਦਣ ਪਿਓ ਦੇ ਘਰੋਂ ਪੈਸੇ ਖਰਚੇ ਸਨ ਆਪਣੇ ਘਰੋਂ ਖਰਚੇ ਲੋਕਾਂ ਦੀਆਂ ਜੇਬਾਂ ਚੋਂ ਨਹੀਂ ਚਪੇੜਾਂ ਖਾਧੀਆਂ ਅਥਰੂ ਡਿੱਗੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹੇ ਕੂੜੇ ਸੌਦੇ ਵਾਲਿਆਂ ਲਈ ਕਿਹਾ ਕਿ ਕੋਠੇ ਮੰਡਪ ਮਾੜੀਆਂ ਉਸਾ ਰਹਿੰਦੇ ਪੀ ਗਏ ਕੂੜਾ ਸੌਦਾ ਕਰ ਗਏ ਗੌਰੀ ਗੋਰੀ ਆਏ ਪਏ ਸਤਿਗੁਰੂ ਨੇ ਕਿਹਾ ਸੱਚਾ ਸੌਦਾ ਹੈ ਇੱਕ ਤਾਂ ਸੱਚੀ ਸੁੱਚੀ ਕਿਰਤ ਕਰ ਬੇਨਤੀ ਹੈ ਹਰ ਬੰਦਾ ਕਿਰਤ ਕਰ ਰਹੇ ਅਸੀਂ ਇਸ ਗੱਲ ਨੂੰ ਭਾਵੇਂ ਬਰਦਾਸ਼ਤ ਨਹੀਂ ਕਰਦੇ ਕੋਈ ਕੀਰਤਨ ਕਰਨ ਵਾਲਾ ਕੋਈ ਕਥਾ ਕਰਨ ਵਾਲਾ ਕੋਈ ਬਾਣੀ ਪੜਨ ਵਾਲਾ ਕਿਰਤ ਕਰਨ ਤੁਰੇ ਤੇ ਅਸੀਂ ਯੱਕ ਲਖਤ ਉਂਗਲਾਂ ਚੁੱਕਣਿਆ ਨਹੀਂ ਮੈਂ ਤਾਂ ਕਹਿੰਦਾ ਪਰਮਾਤਮਾ ਤੋਰਨਾ ਭਾਵੇਂ ਇਸ ਤਰ੍ਹਾਂ ਪਰ ਸਰੀਰ ਦਾ ਅੰਤ ਉਹ ਕਰੀ ਜਿਵੇਂ ਬਾਪੂ ਨੇ ਹਲ ਵਾਹ ਕੇ ਖਾਂਦਾ ਉਸੇ ਤਰ੍ਹਾਂ ਹਲ ਵਾਹਣ ਦੀ ਜਾਚ ਆ ਜਾਏ ਸਤਿਗੁਰੂ ਨੇ ਕਿਹਾ ਨਾਲ ਇਹ ਕਿਰਤ ਕਰ ਨਾਲ ਕਰਤੇ ਨੂੰ ਯਾਦ ਕਰ ਉਹ ਸੌਦਾ ਕਰ ਤੇ ਜਿੱਦਣ ਇਹ ਸੌਦਾ ਲੈ ਕੇ ਤੁਰੇਗਾ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਖੋ ਮਨ ਮੋਲ ਰਾਮ ਨਾਮ ਖਿਰਦੈ ਮੈਂ ਤੋਲ ਲਾਦ ਖੇਪ ਸੰਤੈ ਸੰਗਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਖਰ ਦਰਗੈ ਸੋਏ ਇਹ ਵਾਹ ਪਾਰ ਵਿਰਲਾ ਵਾਹ ਪਾਰ ਹੈ ਨਾਨਕ ਤਾਂ ਕਹਿ ਸਤਿਬ ਲਿਖਾ ਹੈ ਅਖੀਰ ਤੇ ਦੇਖੋ ਗੁਰੂ ਜੀ ਕੈਸੇ ਸ਼ਾਹ ਨੇ ਕਿਉਂਕਿ ਸੌਦਾ ਕਰਦੇ ਨੇ ਨਾ ਖਰੇ ਕਰਦੇ ਨੇ ਸਭ ਨੂੰ ਖੋਟੇ ਵੀ ਇੱਥੇ ਖਰੇ ਹੋ ਜਾਂਦੇ ਨੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਦੁਨੀਆਂ ਦੇ ਕਿਸੇ ਸ਼ਾਹ ਦੀ ਦੁਕਾਨ ਤੇ ਜਾਈਏ ਤੇ ਖੋਟਾ ਰੁਪਈਆ ਖੋਟਾ ਸਿੱਕਾ ਲੈ ਜਾਈਏ ਧੱਕੇ ਮਾਰ ਕੇ ਥੱਲੇ ਲਾ ਦਿੰਦੇ ਨੇ ਸੱਚੇ ਪਾਤਸ਼ਾਹ ਤੇਰੇ ਘਰ ਵਿੱਚ ਖੋਟੇ ਵੀ ਆਉਂਦੇ ਨੇ ਤੇ ਉਹਨਾਂ ਨੂੰ ਖਰੇ ਕਰ ਦੇਣਾ ਔਗਣਾਂ ਨਾਲ ਭਰਿਆ ਹੋਇਆਂ ਨੂੰ ਗੁਣਵਾਨ ਬਣਾ ਦੇਣਾ ਹੈ ਉਹਨਾਂ ਦੇ ਸ਼ਬਦ ਆਉਂਦੇ ਨੇ ਉਹ ਲਿਖਦੇ ਨੇ ਕਿ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ ਔਗਣ ਲੈ ਗੁਣ ਵਿਕਣੈ ਬਚਨੈ ਦਾ ਸੂਰਾ ਔਗਣ ਲੈ ਲੈਂਦੇ ਨੇ ਗੁਣ ਦੇ ਦਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਪਿਤਾ ਨੇ ਖਤ ਜ਼ਰੂਰ ਚੁੱਕਿਆ ਪਰ ਰਾਏ ਬੁਲਾਰ ਸੋਚੀ ਪੈ ਗਿਆ ਕੀ ਬਣੇਗਾ ਇਹਦਾ ਸੁਭਾਅ ਮੇਰੇ ਬਾਬੇ ਦਾ ਖੁੱਲਾ ਹੈ ਇਹਨੇ ਦੋਨਾਂ ਹੱਥਾਂ ਨਾਲ ਵੰਡਣਾ ਤੇ ਕਾਲੂ ਬਾਬਾ ਜੀ ਨੇ ਪਿਤਾ ਇਹਦੇ ਨੇ ਕੋਈ ਨਾ ਕੋਈ ਗੱਲ ਰੋਜ਼ ਕਰਨੀ ਹੈ ਮਨ ਨੇ ਸੋਚਿਆ ਜੈ ਰਾਮ ਆਵੇਗਾ ਦੌਲਤ ਖਾਂ ਨੂੰ ਕਹਿ ਦੇਣਾ ਹੈ ਤਾਂ ਮੈਨੂੰ ਕਰੜਾ ਦਿਲ ਕਰਨਾ ਪੈਣਾ। ਕਿਹਦਾ ਦਿਲ ਕਰਦਾ ਆਪਣੇ ਸ਼ਹਿਰੋਂ ਕਹਿ ਕੇ ਤੁਸੀਂ ਇੱਥੋਂ ਚਲੇ ਜਾਓ। ਮਨ ਨੇ ਕਿਹਾ ਮੈਂ ਜੈ ਰਾਮ ਨੂੰ ਕਾਂਗਾ ਨਾਲ ਲੈ ਜਾ। ਬਾਬਾ ਕਾਲੂ ਗੁੱਸੇ ਵਾਲਾ ਹੈ, ਪਤਾ ਨੀ ਕੀ ਕੁਛ ਬੋਲੇ ਤੇ ਕੀ ਕੁਛ ਕਰੇ। ਹਜ਼ੂਰ ਤਲਵੰਡੀ ਤੋਂ ਸੁਲਤਾਨਪੁਰ ਨੂੰ ਆਉਣਗੇ। ਪਰ ਮੈਂ ਸਵੇਰੇ ਇੱਕ ਜਿਹੜੀ ਬੇਨਤੀ ਕਰਨੀ ਚਾਹੁੰਦਾ, ਇੱਕ ਉਸ ਸਾਥੀ ਦੀ ਜਿਹੜਾ ਰਾਏ ਭੋਏ ਦੀ ਤਲਵੰਡੀ ਤੋਂ ਚੱਲਿਆ ਤੇ 50 ਸਾਲ ਉਹਨੇ ਰਬਾਬ ਵਜਾਈ ਤੇ ਬਾਬੇ ਨਾਲ ਬੜੇ ਲਾਡ ਕੀਤੇ ਹੋਏ ਤੇ ਗੁਰੂ ਨੇ ਵੀ ਬੜੇ ਲਾਡ ਲਗਾਏ। ਉਹ ਕੌਣ ਹੈ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਭਾਈ ਮਰਦਾਨਾ ਤੇ ਕੀਰਤਨ ਦੀ ਉਤਪਤੀ, ਕੀਰਤਨ ਤੇ ਕਿਵੇਂ ਗੁਰੂ ਜੀ ਤਲਵੰਡੀ ਵਿੱਚ ਸਾਰੀ ਰਾਤ ਬੈਠੇ ਪੁਕਾਰੀ ਜਾਂਦੇ ਨੇ ਤੇ ਮਾਂ ਕਹਿੰਦੀ ਪੁੱਤਰ ਸੌਂ, ਕਹਿੰਦੇ ਨੇ ਨਹੀਂ ਮਾਂ ਲੱਗੀਆਂ ਵਾਲਿਆਂ ਨੂੰ ਨੀਂਦ ਨਹੀਂ। ਇਹ ਅਸੀਂ ਸਵੇਰੇ ਵਿਚਾਰਾਂਗੇ। ਧੰਨ ਗੁਰੂ ਨਾਨਕ ਸਾਹਿਬ ਤੁਹਾਡਾ ਸਭ ਦਾ ਭਲਾ ਕਰੇ। ਭਾਈ ਪਰਮਾਤਮਾ ਗੁਰੂ ਨਾਨਕ ਨੇ ਦਾਤਾਂ ਦਿੱਤੀਆਂ ਨੇ, ਲੰਗਰ ਲਾਓ, ਲੋੜਵੰਦ ਦੀ ਸੇਵਾ ਕਰੋ, ਘਾਟਾ ਕੋਈ ਨੀ ਜੇ ਪੈਣਾ। ਐਵੇਂ ਭੁਲੇਖੇ ਚ ਤੁਰੇ ਫਿਰਨੇ ਤੇ ਮੈਂ ਸਿਰਫ ਇੱਕੋ ਗੱਲ ਕਰਾਂ ਕਿ ਗੁਰੂ ਕੋਲ ਇੰਨਾ ਧਰਮ ਸੀ। ਇੱਕ ਦਿਨ ਗੁਰਮੁਖ ਬੀਬੀ ਜੀ ਕਹਿ ਰਹੇ ਸਨ ਕਿ ਗੁਰੂ ਕੋਲ ਇੰਨਾ ਧਰਮ ਸੀ, ਧਰਮ ਕਮਾਉਣ ਵਾਲਾ ਜਦੋਂ ਵਪਾਰੀ ਬਣਿਆ ਉਹਨੇ ਵਪਾਰ ਨੂੰ ਵੀ ਧਰਮ ਬਣਾ ਦਿੱਤਾ ਤੇ ਵਪਾਰ ਕਰਨ ਵਾਲੇ ਜਦੋਂ ਗੁਰਦੁਆਰਿਆਂ ਵਿੱਚ ਆਏ ਉਹਨਾਂ ਗੋਲਕ ਨੂੰ ਵੀ ਵਪਾਰ ਬਣਾ ਦਿੱਤਾ। ਆਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਾਂ ਅਸੀਂ ਭੋਗਨੇ ਆ, ਭੁੰਚਨੇ ਆ, ਉਹਦਾ ਸ਼ੁਕਰ ਕਰੀਏ ਜਿਨੇ ਆਪ ਚਪੇੜਾਂ ਖਾਧੀਆਂ ਪਰ ਸਾਡੇ ਮੂੰਹ ਚ ਰੋਟੀ ਪਾਈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਰਾਮ ਕਲੀ।